ਦਿੱਤਾ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵੇਖ ਤ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਦਾਤਾਰ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਅੰਮ੍ਰਿਤ ਵਚਨ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਜੋ ਪਾਵਨ ਪਵਿੱਤਰ ਹੁਕਮ ਰੂਪ ਵਿੱਚ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦ੍ਰਿੜ ਕਰਾਇਆ ਹੈ, ਇਹ ਪਵਿੱਤਰ ਬਚਨ ਸੋਰਥ ਰਾਜ ਵਿੱਚ ਧੰਨ ਗੁਰੂ ਰਾਮਦਾਸ ਕਿਰਪਾਲੂ ਸਤਿਗੁਰੂ ਜੀ ਉਹਨਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਇਸ ਸੋਰਠ ਕੀ ਵਾਰ ਦੀ 19ਵੀਂ ਪੌੜੀ ਹੈ। ਪੌੜੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਇਸ ਨਾਲ ਜੋ ਦੋ ਸਲੋਕ ਅੰਕਿਤ ਨੇ ਇਹ ਦੋਨੋਂ ਸਲੋਕ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਉਹਨਾਂ ਦੇ ਉਚਾਰਨ ਕੀਤੇ ਹੋਏ। ਆਓ ਇਹਨਾਂ ਦੋ ਸਲੋਕਾਂ ਦੀ ਔਰ ਪੌੜੀ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਾਂ ਸਾਰੇ ਜੁੜ ਕੇ ਬੇਨਤੀ ਕਰੀਏ। ਦਾਤਾਰ ਆਪ ਕਿਰਪਾ ਕਰੋ ਸਾਡੇ ਇਸ ਖਿੰਡੇ ਹੋਏ ਅੰਦਰ ਨੂੰ ਆਪ ਕਿਰਪਾ ਕਰਕੇ ਟਿਕਾਓ ਬਖਸ਼ੋ। ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਪਾਵਨ ਪਵਿੱਤਰ ਪੌੜੀ ਦੇ ਨਾਲ ਜੋ ਪਹਿਲਾ ਸਲੋਕ ਹੈ ਇਸ ਵਿੱਚ ਧੰਨ ਗੁਰੂ ਅਮਰਦਾਸ ਜੀ ਨੇ ਮੇਹਨਤ ਕੀਤੀ ਹੈ ਕਿ ਯਾਦ ਕਰਕੇ ਕੇਵਲ ਕੋਈ ਬ੍ਰਾਹਮਣ ਨਹੀਂ, ਅਸਲ ਵਿੱਚ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਪਹਿਚਾਣ ਲੈਂਦਾ ਹੈ। ਤੇ ਸ਼ਾਇਦ ਕਿਸੇ ਜਿਸ ਨੇ ਇੱਕ ਸ਼ਬਦ ਵਿੱਚ ਆਪਣੇ ਲਿਵ ਨੂੰ ਲਾ ਲਿਆ ਉਹਨੂੰ ਫਿਰ ਦਰ ਦਰ ਦੀ ਮੁਥਾਜੀ ਨਹੀਂ ਕਰਨੀ ਪੈਂਦੀ, ਹੱਥ ਹਕੀਕਤ ਵਿੱਚ ਦੁਨੀਆ ਦੇ ਖਜ਼ਾਨੇ, ਦੁਨੀਆ ਦੀਆਂ ਤਾਕਤਾਂ, ਦੁਨੀਆ ਦੇ ਬਲ ਉਹਦੇ ਪਿੱਛੇ ਤੁਰੇ ਫਿਰਦੇ ਨੇ ਜਿਹਨੇ ਇੱਕ ਸ਼ਬਦ ਨਾਲ ਆਪਣੀ ਲਿਵ ਨੂੰ ਜੋੜਿਆ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਇਹ ਬੜੀ ਬੜੀ ਸ਼ਬਦ ਕਹੇ ਨੇ। ਇੱਕ ਸ਼ਬਦ, ਇੱਕ ਅੱਖਰ, ਹਕੀਕਤ ਇਹ ਬੰਦੇ ਨੂੰ ਸਿਰਫ ਇੱਕ ਸ਼ਬਦ ਹੀ ਚੇਤੇ ਨਹੀਂ ਰਹਿੰਦਾ, ਬਾਕੀ ਸਭ ਕੁਝ ਇਹਨੂੰ ਯਾਦ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਭਰਿਆ ਸ਼ਲੋਕ ਕਿਹਾ ਕਿ ਬੰਦੇ ਨੂੰ ਇਹ ਵੀ ਪਤਾ ਹੈ ਕਿ ਮੈਂ ਖਾਣਾ ਕੀ ਹੈ। ਜੇ ਇਹ ਸਵੇਰੇ ਖਾਂਦਾ ਹੈ ਤੇ ਇਹਨੂੰ ਦੁਪਹਿਰ ਦੀ ਚਿੰਤਾ ਸਵੇਰੇ ਲੱਗ ਜਾਂਦੀ ਹੈ ਕਿ ਦੁਪਹਿਰੇ ਮੇਰਾ ਖਾਣਾ ਕੀ ਹੋਵੇਗਾ। ਕਦੀ ਵੀ ਕੋਈ ਬੰਦਾ ਆਪਣੀ ਖੁਰਾਕ ਦੇ ਵੇਲੇ ਨੂੰ ਖੁਝਾਉਂਦਾ ਨਹੀਂ, ਉਹਨੂੰ ਖਾਣ ਦਾ ਵਕਤ ਬਿਲਕੁਲ ਚੇਤੇ ਵੀ ਇਸ ਟਾਈਮ ਮੈਂ ਨਾਸ਼ਤਾ ਕਰਨਾ, ਇਸ ਵੇਲੇ ਮੈਂ ਲੰਚ ਲੈਣਾ, ਇਸ ਵੇਲੇ ਮੈਂ ਡਿਨਰ ਲਾਂਗਾ। ਗੁਰੂ ਸਾਹਿਬ ਕਹਿੰਦੇ ਨੇ ਕਦੀ ਬੰਦੇ ਨੇ ਆਪਣੇ ਪੇਟ ਦੀ ਖੁਰਾਕ ਦਾ ਵੇਲਾ ਨਹੀਂ ਖੁਝਾਇਆ। ਇਹਨੂੰ ਯਾਦ ਹੈ, ਇਹਨੂੰ ਖਾਣ ਪੀਣ ਦਾ ਪਤਾ ਹੈ, ਇਹਨੂੰ ਇਹ ਵੀ ਪਤਾ ਹੈ ਕਿ ਇਸ ਦਿਨ ਵਿੱਚ ਮੈਂ ਇੰਜੋਏ ਕਰਨਾ, ਮੈਂ ਖਤਨਾ ਖੇਡਣਾ, ਹੋਰ ਕੁਝ ਨਹੀਂ ਕਰਨਾ, ਮੈਂ ਕੇਵਲ ਆਪਣੇ ਦਿਲ ਨੂੰ ਬਹਿਲਾਉਣਾ ਹੈ। ਤੇ ਸ਼ਾਇਦ ਕਿੰਨੇ ਖਾਣਾ ਪੀਣਾ ਵੀ ਚੇਤੇ ਵੇ, ਖਸਣਾ ਵੀ ਚੇਤੇ ਵੇ, ਤੇ ਇੱਥੋਂ ਤੱਕ ਇਹਨੇ ਆਪਣਾ ਸਮਾਂ ਵੀ ਨਿਸ਼ਚਿਤ ਕੀਤਾ ਕਿ ਮੈਂ ਦਿਨ ਦਾ ਇਸ ਸਮਾਂ ਵਿਸ਼ਰਾਮ ਕਰਨਾ। ਸਾਰੀਆਂ ਗੱਲਾਂ ਬੰਦੀ ਨੂੰ ਚੇਤੇ ਨੇ, ਪਰ ਇੱਕ ਗੱਲ, ਇੱਕ ਤਾਂ ਇਹਨੂੰ ਮੌਤ ਕਦੀ ਚੇਤੇ ਨਹੀਂ ਆਉਂਦੀ, ਇੱਕ ਦਿਨ ਮੈਂ ਮਰਨਾ ਵੀ ਹੈ, ਤੇ ਦੂਜਾ ਇਹਨੂੰ ਇਹ ਚੇਤੇ ਨਹੀਂ ਆਉਂਦਾ ਕਿ ਮੌਤ ਤੋਂ ਪਹਿਲਾਂ ਮੈਂ ਪਰਮਾਤਮਾ ਦੀ ਭਗਤੀ ਕਰ ਲਾ। ਬਾਕੀ ਸਭ ਕੁਝ ਚੇਤੇ ਨੇ, ਨਾਮ ਨਹੀਂ ਚੇਤੇ। ਦਾਤਾਰ ਨੇ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਾਣਾ ਪੀਣਾ ਸੌਣਾ ਸਭ ਕੁਝ ਚੇਤੇ ਨੇ, ਬਸ ਇਹ ਚੇਤੇ ਕੋਈ ਨੀ ਵੀ ਇੱਕ ਦਿਨ ਮੈਂ ਇਸ ਧਰਤੀ ਤੋਂ ਕੂਚ ਵੀ ਕਰਨਾ, ਮੇਰੀ ਮੌਤ ਵੀ ਆਉਣੀ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਤਮ ਵਿਸਾਰ ਖੁਵਾਰੀ ਕਿੰਨੀ, ਢਿੱਡ ਜੀਵਨ ਨਹੀਂ ਰਹਿਣਾ। ਉਸ ਮਾਲਕ ਨੂੰ ਭੁਲਾ ਦਿੱਤਾ, ਇਹਨੂੰ ਖਸਮ ਨੂੰ ਪ੍ਰਭੂ ਨੂੰ ਭੁਲਾ ਦਿੱਤਾ। ਤੇ ਕਦੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਤੇ ਜਿਹੜੇ ਖਸਮ ਨੂੰ ਭੁਲਾ ਦਿੰਦੇ ਨੇ ਉਹਨਾਂ ਨੂੰ ਦਾਤਾ ਜੀ ਨੇ ਇੱਕ ਸ਼ਬਦ ਕਿਹਾ ਅੰਮ੍ਰਿਤ ਬਾਣੀ ਦੇ ਵਿੱਚ। ਆਪਾਂ ਪੜ੍ਹਦੇ ਹਾਂ ਕਿ ਖਸਮ ਵਿਸਾਰੈ ਤੇ ਕਮਜ਼ਾਤ ਨਾਨਕ ਨਾਵੇ ਬਾਜ ਸਨਾ। ਕਹਿੰਦੇ ਸਭ ਤੋਂ ਨੀਵੀਂ ਜਾਤ ਦੇ ਉਹਨੇ ਜਿਨ੍ਹਾਂ ਨੇ ਖਸਮ ਨੂੰ ਭੁਲਾ ਦਿੱਤਾ, ਜਿਨ੍ਹਾਂ ਨੂੰ ਪਰਮਾਤਮਾ ਭੁੱਲ ਗਏ। ਅੱਜ ਖੈਰ ਆਪਾਂ ਵਿਸ਼ੇ ਬਣਾਈਏ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਅਸਲ ਵਿੱਚ ਉਹ ਬ੍ਰਾਹਮਣ ਹੈ ਜਿਹਨੇ ਬ੍ਰਹਮ ਨਾਲ ਪ੍ਰਭੂ ਨਾਲ ਆਪਣੀ ਪਹਿਚਾਣ ਬਣਾ ਲਈ, ਤੇ ਪ੍ਰਭੂ ਨਾਲ ਪਹਿਚਾਣ ਬਣਦੀ ਤਾਂ ਵੀ ਜੇ ਆਪਾਂ ਇੱਕ ਸ਼ਬਦ ਨਾਲ ਆਪਣੀ ਲਿਵ ਨੂੰ ਜੋੜ ਕੇ ਰੱਖੀਏ। ਜੋ ਸਤਿਗੁਰੂ ਨੇ ਸਾਨੂੰ ਸ਼ਬਦ ਦਿੱਤਾ ਹੈ, ਦੇਖੋ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ 6000 ਦੇ ਕਰੀਬ ਨੇ, ਪਰ ਵਾਰ ਵਾਰ ਬਾਣੀ ਵਿੱਚ ਆਉਂਦਾ ਕਿ ਏਕ ਨਾਮ ਜਪੋ, ਏਕ ਸ਼ਬਦ ਨਾਲ ਲਿਵ ਲਾਓ। ਜਿੱਥੇ ਅਸੀਂ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਆਪਣੇ ਅੰਦਰ ਨੂੰ ਟਿਕਾਣਾ ਹੈ, ਤੇ ਕਦੀ ਵੀ ਭੁੱਲਿਓ ਨਾ, ਇਹ ਸ਼ਬਦ ਉਸ ਸ਼ਬਦ ਵਿੱਚੋਂ ਪੈਦਾ ਹੋਏ ਨੇ ਜਿਸ ਸ਼ਬਦ ਦਾ ਅਭਿਆਸ ਕਰਕੇ ਗੁਰੂ ਸਾਹਿਬ ਨੇ, ਭਗਤਾਂ ਨੇ, ਮਹਾਂਪੁਰਸ਼ਾਂ ਨੇ ਉਸ ਇੱਕ ਦੇ ਚਰਨਾਂ ਵਿੱਚ ਜੁੜੇ, ਉਸ ਇੱਕ ਸ਼ਬਦ ਨਾਲ ਜੁੜ ਕੇ ਇੱਕ ਦੇ ਚਰਨਾਂ ਵਿੱਚ ਜਿਹੜੇ ਬਚਨ ਮਿਲੇ ਉਹਨਾਂ ਨੂੰ ਗੁਰੂ ਜੀ ਨੇ ਬਾਣੀ ਰੂਪ ਵਿੱਚ ਸਾਡੇ ਸਮਝਣ ਲਈ ਸਾਨੂੰ ਦੇ ਦਿੱਤਾ ਵੀ ਬੰਦਾ ਉਸ ਇੱਕ ਸ਼ਬਦ ਨਾਲ ਜੁੜ ਸਕੇ। ਉਹ ਇੱਕ ਸ਼ਬਦ ਹੈ ਕਿ ਗੁਰੂ ਕਾ ਮੰਤਰ। ਜਦੋਂ ਅਸੀਂ ਉਸ ਸ਼ਬਦ ਦਾ ਅਭਿਆਸ ਕਰਾਂਗੇ, ਦੇਖੋ ਉਹਦੇ ਨਾਲ ਆਪਣੀ ਸੁਰਤ ਨੂੰ ਜੋੜਾਂਗੇ, ਆਪਣੀ ਲਿਵ ਨੂੰ ਜੋੜਾਂਗੇ, ਤੇ ਦਾਤਾਰ ਕਹਿੰਦੇ ਨੇ ਉਸ ਦਿਨ ਤੋਂ ਇੱਕ ਗੱਲ ਸਮਝ ਲਈ, ਤੂੰ ਅਸਲ ਵਿੱਚ ਬ੍ਰਾਹਮਣ ਬਣਨ ਲੱਗ ਪਿਆ। ਬ੍ਰਾਹਮਣ ਵਰਤ ਕਰਮ ਕਾਂਡੀ ਨਹੀਂ, ਤੂੰ ਬ੍ਰਹਮ ਨੂੰ ਵਿਦਣ ਲੱਗ ਪਿਆ ਹੈ। ਜਿਉਂ ਜਿਉਂ ਉਸ ਸ਼ਬਦ ਦਾ ਅਭਿਆਸ ਕਰੇਗਾ ਤਿਉਂ ਤਿਉਂ ਉਹ ਸ਼ਬਦ ਤੇਰੇ ਅੰਦਰ ਵਸੀ ਜਾਏਗਾ। ਦਾਤਾਰ ਜੀ ਦੀ ਬਾਣੀ ਵਿੱਚ ਇੱਕ ਦਿਨ ਅਰਜ਼ ਕੀਤੀ ਸੀ ਕਿ ਫਿਰ ਉਹ ਸ਼ਬਦ ਦਾ ਇੰਨਾ ਕੁ ਅਭਿਆਸ ਹੋ ਜਾਏ ਕਿ ਪਹਿਲਾਂ ਤੂੰ ਰਚਨਾ ਨਾਲ ਉਸ ਸ਼ਬਦ ਨੂੰ ਜਪੇ। ਰਚਨਾ ਨਾਲ ਸ਼ਬਦ ਜਪਣ ਤੋਂ ਬਾਅਦ ਗੁਰੂ ਕੇ ਸਿੱਖਾ ਉਹ ਸ਼ਬਦ ਤੇਰੇ ਖਿਰਦੇ ਵਿੱਚ ਉਤਰ ਜਾਏ। ਇੰਨਾ ਕੁ ਅਭਿਆਸ ਕਰੇ ਕਿ ਉਹ ਸ਼ਬਦ ਤੇਰੇ ਰੋਮ ਰੋਮ ਵਿੱਚ ਰਚ ਜਾਏ ਤੇ ਮੇਰਾ ਮਾਲਕ ਮੇਰ ਕਰੇ ਇੱਕ ਦਿਨ ਦੇਹ ਤੋਂ ਉੱਪਰ ਉੱਠ ਜਾਏ ਤੂੰ ਸ਼ਬਦ ਦਾ ਰੂਪ ਹੀ ਹੋ ਜਾ, ਤੂੰ ਸ਼ਬਦ ਨਾਲ ਓਤ ਪੋਤ ਹੋ ਜਾਏ। ਸਾਹਿਬ ਕਿਰਪਾਲੂ ਜੀ ਨੇ ਬਾਣੀ ਤਾਂ ਹੀ ਕਿਰਪਾ ਕੀਤੀ ਹੈ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਕਹਿੰਦੇ ਨੇ ਕਿ ਅਸਲ ਵਿੱਚ ਜਿਹੜਾ ਇੱਕ ਸ਼ਬਦ ਨਾਲ ਆਪਣੀ ਲਿਬ ਨੂੰ ਜੋੜਦਾ ਹੈ ਫਿਰ ਉਹਨੂੰ ਦੁਨੀਆਂ ਦੇ ਕਿਸੇ ਖਜ਼ਾਨੇ ਦੀ ਪਰਵਾਹ ਵੀ ਨਹੀਂ, ਦੁਨੀਆਂ ਦੀ ਹਰ ਦੌਲਤ ਉਹਦੇ ਪੈਰਾਂ ਵਿੱਚ ਰੋਂਦੀ ਹੈ ਜਿਹੜਾ ਇੱਕ ਸ਼ਬਦ ਨਾਲ ਜੁੜਿਆ। ਦੇਖੋ ਰਵਿਦਾਸ ਜੀ ਵਰਗੇ ਮਹਾਂਪੁਰਸ਼ ਉਹ ਇੱਕ ਸ਼ਬਦ ਨਾਲ ਇੱਕ ਨਾਮ ਨਾਲ ਜੁੜੇ ਨੇ। ਜੇ ਸੰਸਾਰੀ ਪੱਧਰ ਤੇ ਦੇਖੀਏ ਵਰਨ ਵੰਡ ਦੇ ਮੁਤਾਬਕ ਤਾਂ ਉਹਨਾਂ ਦੀ ਜਾਤ ਲੋਕ ਉਹਨਾਂ ਨੂੰ ਚਮਾਰ ਕਹਿੰਦੇ ਨੇ ਕਿਉਂਕਿ ਚਮੜੇ ਦੀ ਕਿਰਤੋਂ ਕਰਦੇ ਪਏ। ਜੇ ਆਪਾਂ ਬਾਬਾ ਨਾਮਦੇਵ ਜੀ ਨੂੰ ਦੇਖੀਏ ਤੇ ਲੋਕ ਉਹਨਾਂ ਨੂੰ ਯਾਦ ਕਰਕੇ ਤਾਂ ਸ਼ਿੰਦਾ ਕਹਿੰਦੇ ਪਏ ਨੇ, ਕਬੀਰ ਸਾਹਿਬ ਨੂੰ ਲੋਕ ਜੁਲਾਹ ਕਹਿ ਕੇ ਪੁਕਾਰਦੇ ਨੇ, ਪਰ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਕਥਨਾਂ ਮੁਤਾਬਕ ਉਹ ਜੁਲਾਹੇ ਨਹੀਂ, ਉਹ ਚਮਾਰ ਨਹੀਂ, ਉਹ ਛਿੰਦੇ ਨਹੀਂ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਉਹਨਾਂ ਨੇ ਬ੍ਰਹਮ ਨੂੰ ਬਿੰਦਿਆ, ਇੱਕ ਦਿਨ ਉਹ ਬ੍ਰਾਹਮਣ ਬਣ ਗਏ ਤੇ ਬ੍ਰਹਮ ਦੇ ਵਿੱਚ ਹੀ ਲੀਨ ਹੋ ਗਏ। ਉਹ ਸ਼ਬਦ ਨਾਲ ਜੁੜੇ। ਗੁਰੂ ਅਮਰਦਾਸ ਜੀ ਦੀ ਇੱਕ ਤੁਕ ਹੁੰਦੀ ਹੈ, ਉਹਨਾਂ ਨੇ ਪਹਿਲਾ ਸ਼ਬਦ ਵਰਤੇ ਨੇ ਨਾਮਾ ਛਿੰਦਾ ਕਬੀਰ ਜੁਲਾਹਾ। ਧਿਆਨ ਦਿਆ ਜੇ ਪਹਿਲੀ ਤੁਕ ਤੇ ਅਜੇ ਰੁਕਿਆ ਵਾ ਕਿ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ। ਬ੍ਰਹਮਤ ਰਹਿ ਦਰਸ ਹੁੰਦਾ ਬ੍ਰਹਮ ਕੁਣਾ ਰਹਿਣਾ, ਤੇ ਸੰਪਰਦਾਇ ਮਹਾਂਪੁਰਸ਼ ਜਦੋਂ ਇਹਦੇ ਅਰਥ ਕਰਦੇ ਨੇ ਇਸ ਸ਼ਲੋਕ ਦੇ, ਤੇ ਉਹ ਕਹਿੰਦੇ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਸ਼ਬਦ ਵਰਤਿਆ, ਪੰਡਿਤ ਬੇਣੀ ਜੀ ਆਏ ਨੇ ਤੇ ਉਹਨਾਂ ਨੇ ਆ ਕੇ ਪ੍ਰਸ਼ਾਦਾ ਨਹੀਂ ਛਕਿਆ ਲੰਗਰ ਵਿੱਚ, ਸਿੱਧਾ ਗੁਰੂ ਕੀ ਸੰਗਤ ਵਿੱਚ ਆਏ। ਤੇ ਦਾਤਾਰ ਜੀ ਨੇ ਕਿਹਾ ਪਹਿਲਾਂ ਤੁਸੀਂ ਗੁਰੂ ਕੇ ਦੇ ਗੁਰੂ ਕੀ ਪੰਗਤ ਵਿੱਚ ਬੈਠ ਕੇ ਲੰਗਰ ਛਕੋ। ਕਹਿੰਦੇ ਉਹ ਕਹਿੰਦੇ ਨੇ ਉੱਥੇ ਸਾਰੇ ਇਕੱਠੇ ਨੇ, ਮੇਰਾ ਬ੍ਰਹਮ ਕੁਣਾ ਨਹੀਂ ਰਹਿਣਾ, ਬ੍ਰਹਮ ਕੁਣੇ ਤੋਂ ਮਤਲਬ ਮੇਰੀ ਸੂਚਮਤਾ ਨਹੀਂ ਰਹਿਣੀ। ਤੇ ਧੰਨ ਗੁਰੂ ਅਮਰਦਾਸ ਉੱਤੇ ਕਹਿੰਦੇ ਨੇ ਅਸਲ ਵਿੱਚ ਬ੍ਰਹਮ ਕੁਣਾ ਬ੍ਰਹਮਤ ਉਹਦਾ ਹੀ ਰਹਿੰਦਾ ਹੈ ਕਿ ਜਿਹੜਾ ਇੱਕ ਸ਼ਬਦ ਦੇ ਨਾਲ ਆਪਣੀ ਲਿਵ ਨੂੰ ਜੋੜਦਾ ਹੈ। ਜਿਹੜੀ ਮੈਂ ਬੇਨਤੀ ਕਰ ਰਿਹਾ, ਧੰਨ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਕਹਿੰਦੇ ਨੇ ਨਾਮਾ ਚੀਮਾ ਕਬੀਰ ਜੁਲਾਹਾ ਪੂਰੇ ਗੁਰ ਤੇ ਕੱਟ ਪਾਈ। ਇੱਕ ਛਿੰਬਾ ਦੂਜਾ ਲੋ ਜੁਲਾਹ, ਕਹਿੰਦੇ ਨੂੰ ਪੂਰੇ ਗੁਰੂ ਦੇ ਕੋਲੋਂ ਮੁਕਤੀ ਮਿਲੀ। ਬ੍ਰਹਮ ਕੇ ਬੇਟੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ। ਬ੍ਰਹਮ ਕੇ ਬੇਟੇ ਸ਼ਬਦ ਪਛਾਣ ਹੈ, ਹੋਮੈ ਜਾਤ ਗਵਾਈ। ਉਹਨਾਂ ਨੇ ਸ਼ਬਦ ਨਾਲ ਆਪਣੀ ਲਿਵ ਨੂੰ ਲਾਇਆ ਤੇ ਸ਼ਬਦ ਨੇ ਇੰਨੀ ਕੁ ਮੇਲ ਕਰ ਦਿੱਤੀ। ਗੁਰੂ ਕੇ ਸਿੱਖੋ ਇੱਕ ਸ਼ਬਦ ਵਿੱਚ ਲਿਵ ਲਾਣ ਕਰਕੇ ਉਹ ਬ੍ਰਾਹਮਣ ਬਣ ਗਿਆ। ਸਾਹਿਬ ਬਾਬਾ ਰਵਿਦਾਸ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ, ਮੈਂ ਉਹ ਇੱਕ ਦੋ ਉਦਾਹਰਨ ਆਪ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਇੱਕ ਦੇ ਸ਼ਿਰਦੇ ਤੇ ਇੱਕ ਸ਼ਬਦ ਜੇ ਲਿਖਿਆ ਜਾਏ ਜਿਹੜਾ ਇੱਕ ਸ਼ਬਦ ਵਿੱਚ ਆਪਣੀ ਲਿਵ ਨੂੰ ਜੋੜਦਾ ਉਹ ਕਿੰਨੀ ਕੁ ਦਾਤਾ ਦੀ ਮਿਹਰ ਦਾ ਪਾਤਰ ਬਣ ਗਿਆ। ਰਵਿਦਾਸ ਜੀ ਨੇ ਇੱਕ ਸ਼ਬਦ ਕਿਹਾ ਕਿ ਤਾੜੀ ਦਾ ਜੋ ਰੁੱਖ ਹੈ ਉਹਨੂੰ ਆਮ ਤੌਰ ਤੇ ਅਪਵਿੱਤਰ ਮੰਨਦੇ। ਇਹ ਮੰਨਿਆ ਜਾਂਦਾ ਵੀ ਤਾੜੀ ਦੇ ਰੁੱਖ ਵਿੱਚੋਂ ਜਿਹੜਾ ਰਸ ਚੋਂਦਾ ਉਹ ਰਸ ਅਸਲ ਵਿੱਚ ਜਿਵੇਂ ਨਸ਼ਾ ਹੁੰਦਾ ਸ਼ਰਾਬ ਦੀ ਤਰ੍ਹਾਂ। ਤੇ ਸਿਆਣੇ ਲੋਕ ਉਸ ਰੁੱਖ ਦੇ ਪੱਤਿਆਂ ਨੂੰ ਪਸੰਦ ਨਹੀਂ ਕਰਦੇ, ਭਗਤ ਜਨ ਤਾੜੀ ਦੇ ਰੁੱਖ ਨੂੰ ਚੰਗਾ ਨਹੀਂ ਸਮਝਦੇ। ਤੇ ਰਵਿਦਾਸ ਕਹਿੰਦੇ ਨੇ ਉਹ ਰੁੱਖ ਜਿਹਦੇ ਵਿੱਚੋਂ ਸ਼ਰਾਬ ਵਰਗਾ ਨਸ਼ਾ ਚੋਂਦਾ ਹੋਵੇ, ਉਹ ਰੁੱਖ ਜਿਹਦੇ ਜਿਹਨੂੰ ਕੋਈ ਵੀ ਪਸੰਦ ਨਾ ਕਰੇ, ਕਹਿੰਦੇ ਨੇ ਮੇਰੇ ਮਾਲਕ ਨੇ ਮਿਹਰ ਕੀਤੀ ਕਿ ਜਦੋਂ ਉਸ ਰੁੱਖ ਦਾ ਕਾਗਜ਼ ਬਣੇ ਤੇ ਉਸ ਨੂੰ ਕਾਗਜ਼ ਦੇ ਉੱਤੇ ਕੋਈ ਰਾਮ ਨਾਮ ਲਿਖ ਦੇ ਤੇ ਬਾਬਾ ਰਵਿਦਾਸ ਕਹਿੰਦੇ ਨੇ ਉਸੇ ਕਾਗਜ਼ ਬਣੇ ਹੋਏ ਨੂੰ ਉਸੇ ਪੱਤਿਆਂ ਤੇ ਲਿਖੇ ਹੋਏ ਰਾਮ ਨਾਮ ਨੂੰ ਸਾਰੇ ਝੁੱਕ ਝੁੱਕ ਕੇ ਮੱਥੇ ਟੇਕਦੇ ਨੇ। ਕਿਉਂ ਪੁੱਛਿਆ ਜੀ ਕਾਰਨ ਕੀ? ਤੇ ਅੱਗੇ ਉੱਤਰ ਮਿਲਦਾ ਹੈ ਤਾਂ ਇਹ ਅਪਵਿੱਤਰ ਰੁੱਖ ਦੇ ਪੱਤੇ, ਪਰ ਜਦੋਂ ਇਹਨਾਂ ਦੇ ਉੱਤੇ ਰਾਮ ਨਾਮ ਉਕਰਿਆ ਗਿਆ ਲਿਖਿਆ ਗਿਆ ਤੇ ਅਸਲ ਵਿੱਚ ਰਾਮ ਨਾਮ ਲਿਖਣ ਨਾਲ ਇਹ ਵੀ ਪੂਜਨ ਯੋਗ ਹੋ ਗਏ ਤੇ ਰਵਿਦਾਸ ਕਹਿੰਦੇ ਕਿਰਤ ਭਾਵੇਂ ਮੇਰੀ ਚਮੜੇ ਦੀ ਹੈ, ਕੰਮ ਮੇਰਾ ਵਿਹਾਰ ਮੇਰਾ ਮਰੇ ਪਸ਼ੂ ਢੋਣਾ। ਪਰ ਜਿਸ ਦਿਨ ਦਾ ਰਵਿਦਾਸ ਦੇ ਗਿਰਜੇ ਤੇ ਰਾਮ ਨਾਮ ਲਿਖਿਆ ਗਿਆ ਹੈ, ਕਹਿੰਦੇ ਹੇ ਮਾਲਕ ਜੀ ਤੇਰੇ ਨਾਮ ਨੇ ਇੰਨੀ ਕੁ ਕਿਰਪਾ ਕੀਤੀ, ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਸਾਂ, ਤੇਰੇ ਨਾਮ ਨੇ ਸਾਨੂੰ ਵੀ ਪੂਜਣ ਯੋਗ ਬਣਾ ਦਿੱਤਾ। ਉਹਨਾਂ ਦੇ ਅਸੀਂ ਬਚਨ ਪੜ੍ਹਦੇ ਹਾਂ ਕਿ ਤਰ ਤਾਰ ਅਪਵਿੱਤਰ ਕਰ ਮਾਨੀਏ ਜੈਸੇ ਕਾਗਰਾ ਕਰਤ ਵਿਚਾਰ, ਕਿ ਜਿਵੇਂ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਿਆ ਜਾਂਦਾ, ਉਹਦੇ ਕਾਗਜ਼ ਨੂੰ ਬਣਾਏ ਜਾਂਦੇ ਨੇ, ਜੈਸੇ ਤਰ ਤਾਰ ਅਪਵਿੱਤਰ ਕਰ ਮਾਨੀਏ ਜੈਸੇ ਕਾਗਰਾ ਕਰਤ ਵਿਚਾਰ, ਭਗਤ ਪ੍ਰਭੋਤ ਲਿਖੀਏ ਤੈ ਉਪਰੇ। ਜਦੋਂ ਉਹਨਾਂ ਤੇ ਰੱਬ ਦੀ ਭਗਤੀ ਲਿਖ ਦਿੱਤੀ, ਸਿਮਰਨ ਲਿਖ ਦਿੱਤਾ, ਪੂਜੀਏ ਕਰ ਨਮਸਕਾਰ, ਸਾਰੇ ਲੋਕ ਉਹਨਾਂ ਦੀ ਪੂਜਾ ਕਰਨ ਲੱਗ ਪਏ। ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਮੇਰੀ ਜਾਤ ਕੁੱਟ ਬੰਦ ਲਾ, ਮੇਰੀ ਜਾਤ ਤਾਂ ਇਹਦੇ ਮਰੇ ਹੋਏ ਪਸ਼ੂਆਂ ਦਾ ਚਮੜਾ ਲਾਹਣਾ, ਚਮੜੇ ਨੂੰ ਕੁੱਟਣਾ ਕੱਟਣਾ, ਤੇ ਲੋਕਾਂ ਦੇ ਪੈਰਾਂ ਵਿੱਚ ਪਾਈਆਂ ਹੋਈਆਂ ਜੁੱਤੀਆਂ ਬਣਾਉਣੀਆਂ ਜਾਂ ਜੁੱਤੀਆਂ ਨੂੰ ਗੰਢਣਾ ਹੈ। ਮੈਂ ਤਾੜੀ ਦੀ ਰੁੱਖ ਦੀ ਤਰ੍ਹਾਂ ਸਾਂ, ਮੇਰੀ ਜਾਤ ਕੁੱਟ ਬੰਦ ਲਾ, ਢੋਲ ਧਵੰਤਾ ਨਿਤੈ ਬਨਾਰਸੀ ਆਸ ਪਾਸਾ। ਕਿਹਨੇ ਰੋਜ਼ ਮੈਂ ਬਨਾਰਸ ਦੇ ਨੇੜੇ ਮਰੇ ਪਸ਼ੂ ਢੋਣਾ, ਤੇ ਹੁਣ ਕੀ ਹੋਇਆ? ਕਹਿਣ ਲੱਗੇ ਅਬ ਵਿਪਰ ਪ੍ਰਧਾਨ ਤੈ ਕਰੈ ਦੰਡੋਤ। ਜਿੰਨੇ ਵੀ ਪ੍ਰਧਾਨ ਵਿਪਰ ਨੇ, ਵੱਡੇ ਵੱਡੇ ਪੰਡਿਤ ਨੇ, ਸਿਆਣੇ ਨੇ, ਉਹ ਰਵਿਦਾਸ ਜੀ ਕਿੰਨੀ ਦੂਰੋਂ ਦੇਖ ਕੇ ਡੰਡੋਤਾ ਕਰਦੇ ਨੇ। ਕਹਿੰਦੇ ਨੇ ਦਾਤਾ ਜੀ ਇਹ ਬ੍ਰਾਹਮਣ, ਮੈਂ ਸ਼ੂਦਰ, ਮੇਰਾ ਕੰਮ ਮਰੇ ਪਸ਼ੂ ਢੋਣਾ, ਇਹਨਾਂ ਦਾ ਕੰਮ ਗਿਆਨ ਗੋਸ਼ਟ ਕਰਨਾ, ਵੇਦਾਂ ਨੂੰ, ਸ਼ਾਸਤਰਾਂ ਨੂੰ, ਸਿਮਰਤੀਆਂ ਨੂੰ, ਪੁਰਾਣਾ ਨੂੰ ਪੜ੍ਹਨਾ। ਕਹਿੰਦੇ ਨੇ ਮੈਂ ਇੰਜ ਸਮਝਣਾ ਵਾ ਕਿ ਅਸਲ ਵਿੱਚ ਇਹ ਮੈਨੂੰ ਨਹੀਂ, ਜਿਹੜੇ ਤੇਰੇ ਇੱਕ ਸ਼ਬਦ ਵਿੱਚ ਲਿਵ ਨੂੰ ਜੋੜਿਆ, ਹੇ ਮੇਰੇ ਮਾਲਕਾ, ਇਹ ਤੇਰੇ ਸ਼ਬਦ ਅੱਗੇ ਆ ਕੇ ਝੁਕਦੇ ਪਏ। ਉਹ ਬ੍ਰਾਹਮਣ ਵੀ ਝੁਕੇ, ਸਾਹਿਬ ਨੇ ਸ਼ਬਦ ਵਰਤੇ, ਮੇਰੀ ਜਾਤ ਕੁੱਟ ਬੰਦ ਲਾ, ਢੋਲ ਧਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰੈ ਦੰਡੋਤ, ਤੇਰਾ ਨਾਮ ਸ਼ਰਨਾਏ ਰਵਿਦਾਸ। ਦੱਸ, ਇਹ ਸ਼ਬਦ ਪਹਿਲਾ ਹੈ ਕਿ ਬ੍ਰਹਮ ਬਿੰਦੈ, ਜਿਹੜਾ ਬ੍ਰਹਮ ਨੂੰ ਜਾਣੇਗਾ, ਪਰਮਾਤਮਾ ਨੂੰ ਜਾਣੇਗਾ, ਇਸ ਦਾ ਬ੍ਰਹਮਤ ਰਹੇ, ਅਸਲ ਵਿੱਚ ਉਹਦਾ ਬ੍ਰਹਮ ਹੋਣਾ ਕਾਇਮ ਰਹਿਣਾ, ਉਹ ਝੂਠ, ਉਹ ਸੁਚਮਤਾ, ਉਹ ਭੇਟ, ਸਭ ਕੁਝ ਨੂੰ ਉਦੋਂ ਸਮਝ ਪੈਂਦੀ ਜਦੋਂ ਬ੍ਰਹਮ ਨੂੰ ਬਿੰਦਦਾ ਹੈ। ਤੇ ਬ੍ਰਹਮ ਕਿਵੇਂ ਬਿੰਦਿਆ ਗਿਆ ਜੀ, ਕਿਵੇਂ ਪਰਮਾਤਮਾ ਨਾਲ ਪਛਾਣ ਹੋਵੇ? ਸਾਹਿਬ ਕਿਵੇਂ ਇੱਕ ਸ਼ਬਦ ਲਿਵ ਲਾਏ, ਜਦੋਂ ਇੱਕ ਸ਼ਬਦ ਵਿੱਚ ਆਪਣੀ ਲਿਵ ਲਾਏਗਾ ਨਾ, ਤੇ ਦੇਖੋ ਸ਼ਬਦ ਇੱਕ ਐਸਾ ਹੈ ਜਿਹੜਾ ਸਾਨੂੰ ਵਸਤੂ ਤੱਕ ਲੈ ਜਾਂਦਾ। ਸਿਰ ਮੈਂ ਇੱਕ ਦੋ ਉਦਾਹਰਨਾਂ ਅਰਜ ਕਰਦੇ ਹਾਂ। ਹਰ ਚੀਜ਼ ਦਾ ਕੋਈ ਨਾ ਕੋਈ ਨਾਮ ਰੱਖਿਆ ਗਿਆ, ਪਰਮਾਤਮਾ ਦੇ ਤੇ ਨਾਮ ਅਨੇਕਾਂ ਨੇ। ਧੰਨ ਗੁਰੂ ਕਿਰਪਾਲੂ ਗੁਰੂ ਕਲਗੀਧਰ ਜੀ ਨੇ ਤੇ ਕਿਹਾ ਹੈ ਕਿ ਬੰਦੇ ਨੇ ਜਿਹੜੀ ਜਿਹੜੀ ਤੇਰੀ ਕਿਰਤ ਵੇਖੀ, ਉਸੇ ਉਸੇ ਨਾਮ ਨਾਲ ਤੈਨੂੰ ਪੁਕਾਰ ਲਿਆ। ਤੁਸੀਂ ਪੜ੍ਹਨੇ ਤਰ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ। ਸਿਆਣੇ ਲੋਕਾਂ ਨੇ ਤੇਰੇ ਕਰਮ ਨਾਮ ਰੱਖੇ, ਕਰਮ ਨਾਮ ਕਰਕੇ ਉਹਦਾ ਇੱਕ ਕੰਮ ਵੇਖ ਕੇ ਨਾਮ ਰੱਖ ਲੈਣਾ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਉਹ ਪੂਰਾ ਨਾਮ ਉਹਦਾ ਬਿਆਨ ਹੋ ਗਿਆ। ਹੁਣ ਮੰਨ ਲਓ ਕੋਈ ਬੰਦਾ ਇਖਲਾਸ ਤੋਂ ਡਿੱਗਾ, ਪਾਪ ਕਰਦਾ, ਤੇ ਪਰਮਾਤਮਾ ਨੇ ਉਹਨੂੰ ਬਖਸ਼ ਦਿੱਤਾ ਤੇ ਉਹਨੇ ਨਾਮ ਲੈ ਦਿੱਤਾ, ਕਿਉਂਕਿ ਉਹਨੂੰ ਬਖਸ਼ਿਆ ਪਾਪੀ ਸੀ, ਉਹਨੇ ਕਹਿ ਦਿੱਤਾ ਰੱਬ ਪਤਿਤ ਪਾਵਨ ਹੈ। ਪਰ ਇਹ ਇੱਕ ਨਾਮ ਹੈ, ਪੂਰੇ ਨਾਮ ਨਹੀਂ। ਕੋਈ ਬੰਦਾ ਗਰੀਬ ਹੈ, ਉਹਨੂੰ ਥਾਂ ਥਾਂ ਤੇ ਠੋਕਰਾਂ ਪਈਆਂ ਤੇ ਪਰਮਾਤਮਾ ਨੇ ਉਹਨੂੰ ਸ਼ੋਭਾ ਦੇ ਦਿੱਤੀ, ਉਹ ਕਹਿੰਦਾ ਰੱਬ ਗਰੀਬ ਨਿਵਾਜ ਹੈ, ਧਿਆਨ ਦਿਆ ਜੀ। ਇੱਕ ਬੰਦਾ ਮੁਸੀਬਤ ਵਿੱਚ ਫਸ ਗਿਆ, ਦੁਸ਼ਮਣਾਂ ਨੇ ਘੇਰਿਆ, ਪਰਮਾਤਮਾ ਨੇ ਉਹਨੂੰ ਟੱਪੀ ਵਾਰ ਹੀ ਲੱਗਣ ਦਿੱਤੀ ਤੇ ਉਹ ਕਹਿੰਦਾ ਪਰਮਾਤਮਾ ਮੇਰਾ ਰਾਖਾ ਹੈ। ਹੁਣ ਦੇਖੋ ਪਤਿਤ ਪਾਵਨ ਇੱਕ ਨਾਮ ਹੈ, ਰਾਖਾ ਇੱਕ ਨਾਮ ਹੈ, ਗਰੀਬ ਨਿਵਾਜ ਇੱਕ ਨਾਮ ਹੈ, ਦੀਨ ਦਿਆਲ ਇੱਕ ਨਾਮ ਹੈ। ਇਹ ਤਾਂ ਇੱਕ ਇੱਕ ਗੁਣ ਨੂੰ ਦੇਖ ਕੇ ਅਸੀਂ ਨਾਮ ਰੱਖ ਦਿੱਤੇ ਨੇ, ਪਰ ਗੁਰੂ ਕਲਗੀਧਰ ਕਹਿੰਦੇ ਨੇ ਹਕੀਕਤ ਵਿੱਚ ਮੇਰੇ ਵਾਹਿਗੁਰੂ ਜੀ ਤੇਰੇ ਪੂਰੇ ਨਾਮਾਂ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ। ਸਾਹਿਬ ਨੇ ਸ਼ਬਦ ਵਰਤੇ, ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ। ਸਿਆਣੇ ਬੰਦਿਆਂ ਨੇ ਤੇਰੇ ਕਰਮ ਨਾਮ ਰੱਖ ਲਏ, दातार कहने इस तरह जो गुरु ने तेन नाम दिता है देख इस नाम च इनी ताकत है कि जे तेरे को नाम हो किसी व्यक्ति का एड्रेस हो तू ओदे घर पहुंच जाना तेरे को जे किसी शहर का नाम हो तो उस शहर तक तू पहुंच सकना है जे किसी पहाड़ी का नाम तेरे को हो तू उस पहाड़ तक पहुंच सकना है तो एक कभी भुली ना नाम तो बिना कभी किसी नू थावां नहीं मिलदियां हुंदियां ते जिन्नी देर तक शब्द नहीं नाम नहीं उन्नी देर तक परमात्मा दे कोल तेनू भी थाम हजूर ने कई बचन शब्द वरते ने जद असी गुरु अर्जुन देव जी दे बचन पढ़ने उस एक शब्द हुंदा हर मेलो स्वामी संग प्रभ जिसका निश्चल धाम के उस परमात्मा नू मिलाओ मेरे मालिक जी जिहदा ठिकाणा निश्चल रहे जिदे धाम ने जिस दे घर ने कभी टुटना नहीं विणसना नहीं खत्म नहीं होना कह लगे नानक की प्रबेनती कर कृपा दीजे नाम हर मेलो स्वामी संग प्रभ जिसका नहीं चल धाम किन्ने एक ता मेनू नाम दे दे कि मैं पिछली बार भी इत्थे अर्ज कीती सी कि नाम तो बिना कभी भी धाम नहीं मिल गए धाम का अर्थ घर धाम का अर्थ टिकाणा धाम का अर्थ परमात्मा के दर से पहुंचना नाम तो बिना कभी थावां नहीं लभदियां ते जिस बंदे को परमात्मा का नाम नहीं उसे परमात्मा की थाम किवें लभ जाए हजूर ने कहा ब्रह्म बिंदा है इसका ब्रह्मत रहे एक शब्द लिव लाए तो शब्द में जुड़ के देखी नव निति आ जिहड़ियां नौ निधां ने अठारह सिद्धि आ जिहड़ियां सिद्धियां ने अठारह पिछे लगियां फिरे कहिंदे इह गैबी ताकतां तेरे पिछे पिछे तुरियां फिरनगियां पर किते जो हर हिरदै सदा वसाए जिहड़ा हिरदे विच परमात्मा दे नाम नूं वसा लैंदा उहनूं फिर सच जाणो दुनिया दे पदार्थां दी वी कमी नहीं। साहिब बाबे कबीर ने ताईं तक बचन कहा सी कहिण लगे जय दियो नामा बिरत सुदामा तिनको कृपा भई है अपार कहे कबीर तुम सम रथ दाते चार पदार्थ देतना पार। गुरु अर्जुन साहब का कहने ये जेड़े पदार्थ ने ना चार पदार्थ जे को मांगे सात जना की सेवा लागे जे को अपना दुख मिटावे हर हर नाम हृदय सत्कावे जे को अपनी शोभा लोरे साध संग ए खौमे छोरे जे को जन्म मरण ते डरे साध जना की शरणी परे ए दाता का संगत विचो मिल गया ते दाता जी जेड़ा कह मेनू निधियां नी चाहीदियां हृदियां नी चाहीदियां मेनू दौलत नी चाहीदी मेनू केवल तेरे दर्शन चाहीदे ने ते मेरे गुरु अर्जुन साहिब कहिंदे फिर मैं तेरे तो कुर्बान जाना जिस जन को प्रभ दर्श पिया था नानक ताक है बल बल जस ब्रह्म बिंदा इस दा ब्रह्मत रहे एक शब्द लिव लाए नव निधि अठारह सिद्धि पिछे लगियां फिरे जो हर किरद सदा वसाए ते अगला बचन है बिन सतगुर नाउ ना पाई जेड़े नाम की गल आप करने हैं सतगुरु तो बिना कभी नाम नहीं मिल सकता। जे कोई सोचे तो मैं अपने आप नाम जप लेना वाहगुरु का मैं पता लग गया जप ही लांगे नहीं गुरमुखो जिन्नी देर तक गुरु तो दीख्या नहीं लेंगे आखिर गुरु प्रसाद विच वापरती नहीं सारी तुसी गुरु ग्रंथ साहिब की बाणी पढ़ो कोई भी राग शुरू हो गए उसका पहला अखर होंदा एक ओंकार ध्यान दिया जाए किसी गुरु साहबान की बाणी शुरू होती होगा पहला अखर आंदा मंगल वजो एक ओंकार जदों की संपूर्णता होंगी है ना उसके अखीर से दो शब्द आते ने जां गुर प्रसाद से जां सतगुर प्रसाद जिनी भी बाणी असि मंगल रूप में पढ़ने उसे पहला जे किसी आवेगा एक ओंकार सतनाम करता पुरख निर्भौ निर्वैर अकाल मूर्त अजूनी सहभंग गुर प्रसाद किते आवेगा एक ओंकार सतनाम करता पुरख गुर प्रसाद किते आउंदा एक ओंकार सतगुर प्रसाद ਭਾਵੇਂ ਵਿੱਚ ਕਰਤਾ ਪੁਰਖ ਆਵੇ ਨਾ ਆਵੇ, ਭਾਵੇਂ ਸਤਨਾਮ ਆਵੇ ਨਾ ਆਵੇ, ਨਿਰਭਉ ਨਿਰਵੈਰ ਆਵੇ ਨਾ ਆਵੇ, ਪਰ ਮੰਗਲ ਵਿੱਚ ਇਹ ਦੋ ਸ਼ਬਦ ਜ਼ਰੂਰ ਆਉਣਗੇ, ਇੱਕ ਓਅੰਕਾਰ ਤੇ ਗੁਰਪ੍ਰਸਾਦ ਸਾਰੀਆਂ ਥਾਵਾਂ ਤੇ ਆਉਣਗੇ ਵੀ ਇੱਕ ਓਅੰਕਾਰ ਤੇ ਗੁਰਪ੍ਰਸਾਦ। ਤੇ ਇੱਕ ਦਿਨ ਮਨ ਵਿੱਚ ਆਇਆ ਬਣਾ ਇਹਦਾ ਭਾਵ ਕਿਤੇ ਇਹ ਤੇ ਨਹੀਂ ਕਿ ਵਾਰ ਵਾਰ ਗੁਰੂ ਜੀ ਦ੍ਰਿੜ ਪੈ ਕਰਾਉਂਦੇ ਨੇ ਪਰਮਾਤਮਾ ਇੱਕ ਹੈ, ਪਰ ਇਹ ਕਦੀ ਭੁੱਲੀ ਨਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਤੋਂ ਬਿਨਾਂ ਉਹਦੀ ਪ੍ਰਾਪਤੀ ਕੋਈ ਹੈ। ਪਰਮਾਤਮਾ ਇੱਕ ਹੀ ਸਾਰੀਆਂ ਥਾਵਾਂ ਤੇ। ਹੁਣ ਅਸੀਂ ਕਈ ਵਾਰੀ ਹੰਕਾਰ ਸਾਡਾ ਕਹਿੰਦਾ ਵੀ ਗੁਰੂ ਕੋਲ ਨਾਮ ਲੈਣ ਦੀ ਕਿਲੇ, ਅਸੀਂ ਗੁਰੂ ਦੀ ਹਸਤੀ ਨੂੰ ਵਿੱਚ ਮੁਲਬੀ ਕਰਨਾ ਚਾਹੁੰਦੇ ਹਾਂ। ਇਹ ਕਦੀ ਨਾ ਭੁੱਲੀਏ ਕਿ ਜਦੋਂ ਅੱਖਾਂ ਦਾ ਆਪਰੇਸ਼ਨ ਹੁੰਦਾ ਹੈ ਨਾ, ਆਪਣੇ ਆਪ ਸੂਰਜ ਕਦੀ ਟੁੱਟੇ ਕੇ ਦੇਖ ਨਹੀਂ ਸਕਦਾ, ਸੂਰਜ ਦਿਖਾਉਣ ਵਾਸਤੇ ਵੀ ਜਦੋਂ ਕੋਈ ਚਮਕਦੀ ਚੀਜ਼ ਦੇਖਣੀ ਹੋਵੇ ਉਹਦੇ ਵਿੱਚ ਵੀ ਕੋਈ ਨਾ ਕੋਈ ਸਹਾਰਾ ਬਣਦਾ ਤੇ ਉਸ ਨੂੰ ਦੇਖ ਸਕਦੇ। ਦਾਤਾਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਆਪਣੇ ਆਪ ਨੂੰ ਰੱਬ ਨੇ ਗੁਰੂ ਵਿੱਚ ਟਿਕਾਇਆ, ਉਹਦੇ ਘਰ ਦਾ ਵਿਧਾਨ ਕਿਵੇਂ ਅਸੀਂ ਕਹਿ ਦਿਆਂਗੇ ਕਿ ਗੁਰੂ ਤੋਂ ਬਿਨਾਂ ਨਾਮ ਜਪ ਲਾਂ। ਦੇਖੋ ਫਿਰ ਗੁਰਪ੍ਰਸਾਦ ਗੁਰੂ ਦੀ ਗ੍ਰੇਸ ਗੁਰੂ ਦੀ ਕਿਰਪਾ ਨਾਲ ਵਾਪਰਦੀ। ਬਿਨ ਸਤਿਗੁਰ ਨਾ ਉਹ ਨਾ ਪਾਈਐ, ਬੁੱਝੋ ਕਰ ਵਿਚਾਰ ਬੁੱਝੋ। ਕਹਿਣ ਲੱਗੇ ਆਪਣੇ ਮਨ ਵਿੱਚ ਵਿਚਾਰ ਕਰ ਲਓ, ਸਮਝ ਲਓ ਕਿ ਅੱਜ ਤੱਕ ਗੁਰੂ ਤੋਂ ਬਿਨਾਂ ਕਿਸੇ ਨੂੰ ਪਰਮਾਰਥ ਦਾ ਮਾਰਗ ਮਿਲਿਆ? ਦਾਤਾਰ ਕਿਵੇਂ ਨੇ ਫਿਰ ਦਾਤਾ ਜੀ ਕਿਵੇਂ ਬਚਨ ਕੀਤਾ ਕਿ ਗੁਰੂ ਕਿਵੇਂ ਮਿਲੇ? ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਤੇ ਗੁਰੂ ਕਿਵੇਂ ਮਿਲੇ? ਤੇ ਗੁਰੂ ਅਮਰਦਾਸ ਕਹਿੰਦੇ ਨਾਨਕ ਪੂਰਾ ਭਾਗ ਸਤਿਗੁਰ ਮਿਲੇ। ਦੇਖ ਜੇ ਭਾਗ ਚੰਗੇ ਹੋਣ, ਮਨਾ ਮੂਹੀ ਭਾਗ ਹੋਣ ਤਾਂ ਗੁਰੂ ਮਿਲਦਾ। ਆ ਦੁਨੀਆ ਤੁਰੀ ਫਿਰਦੀ ਹੈ ਨਾ, ਦੇਖੋ ਉਹ ਸਾਰੀ ਜ਼ਿੰਦਗੀ ਮੌਜ ਮੇਲੇ ਮਾਣ ਕੇ ਚਲੇ ਜਾਣਗੇ, ਪਰ ਬਦਕਿਸਮਤੀ ਗੁਰੂ ਉਹਨਾਂ ਨਾਲ ਸ਼ਬਦੇ ਮਨਮੁਖ ਕਿਆ ਗੱਭਰੂ ਕਿਆ ਬਿਰਦਾ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਕਹਿੰਦੇ ਜਿਹੜੇ ਮਨਮੁਖ ਬੰਦੇ ਨੇ, ਭਾਵੇਂ ਉਹ ਬੱਚਾ ਹੋਵੇ, ਭਾਵੇਂ ਜਵਾਨ ਹੋਵੇ ਤੇ ਭਾਵੇਂ ਬੁੱਢਾ ਹੋਵੇ, ਉਹਦੇ ਅੰਦਰ ਦੀ ਭੁੱਖ ਕਦੀ ਨਹੀਂ ਜੇ ਮਰਦੀ, ਉਹਦੇ ਅੰਦਰ ਦੀ ਤ੍ਰਿਸ਼ਨਾ ਕਦੀ ਨਹੀਂ ਮਰਦੀ। ਕਈ ਵਾਰੀ ਹੁੰਦਾ ਕੀ ਹੈ ਕਿ ਜਿਉਂ ਜਿਉਂ ਬੰਦੇ ਦਾ ਸਰੀਰ ਢਲਦਾ ਹੈ ਨਾ, ਤਿਉਂ ਤਿਉਂ ਉਹਦੇ ਅੰਦਰ ਦੀ ਮਾਇਆ ਦੀ ਤ੍ਰਿਸ਼ਨਾ ਦੀ ਪਕੜ ਹੋਰ ਵਧੀ ਜਾਂਦੀ। ਹੁਣ ਤ੍ਰਿਸ਼ਨਾ ਹੈ ਕਿ ਤ੍ਰਿਸ਼ਨਾ ਦਾ ਅਰਥ ਅਸੀਂ ਜਿਹੜੀ ਅਸੀਂ ਕਿਰਤ ਕਰਦੇ ਹਾਂ ਉਹਦਾ ਨਾਮ ਹੀ ਤ੍ਰਿਸ਼ਨਾ। ਤ੍ਰਿਸ਼ਨਾ ਦਾ ਭਾਵ ਇਹਵੇ ਕਿ ਪਰਮਾਤਮਾ ਦਾ ਨਾਮ ਭੁੱਲ ਜਾਏ, ਕੇਵਲ ਇੱਕੋ ਬਿਰਤੀ ਰਹਿ ਜੋ ਕੁਝ ਦੁਨੀਆਂ ਦਾ ਹੈ ਮੇਰੇ ਕੋਲ ਹੀ ਆ ਜਾਏ, ਮੇਰੇ ਤੋਂ ਬਿਨਾਂ ਕਿਸੇ ਕੋਲ ਹੋਵੇ ਨਾ। ਤੇ ਦਾਤਾ ਜੀ ਕਹਿੰਦੇ ਨੇ ਜੇ ਸਾਰੀ ਦੁਨੀਆਂ ਦਾ ਦੌਲਤ ਵੀ ਇਕੱਠੀ ਕਰ ਲੈ ਫਿਰ ਵੀ ਤੇਰੇ ਅੰਦਰ ਦੀ ਭੁੱਖ ਨਹੀਂ ਹੋਣੀ, ਅੰਦਰ ਨੇ ਤ੍ਰਿਪਤ ਨਹੀਂ ਹੋਣਾ। ਦੇਖੋ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਤੇ ਤ੍ਰਿਸ਼ਨਾ ਦਾ ਸੰਬੰਧ ਕੇਵਲ ਪੈਸਿਆਂ ਨਾਲ ਨਹੀਂ, ਤ੍ਰਿਸ਼ਨਾ ਦਾ ਸੰਬੰਧ ਕੱਲਾ ਜ਼ਮੀਨ ਨਾਲ ਨਹੀਂ। ਗੁਰੂ ਗ੍ਰੰਥ ਸਾਹਿਬ ਤੇ ਕਿਵੇਂ ਬੰਦੇ ਦੇ ਅੰਗ ਅੰਗ ਨੂੰ ਤ੍ਰਿਸ਼ਨਾ ਲੱਗੀ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ। ਤੇ ਫਿਰ ਦੇਖੋ ਤ੍ਰਿਸ਼ਨਾਲੂ ਬੰਦਾ ਅਖੀਰ ਤੇ ਫਸ ਜਾਂਦਾ, ਪੱਲੇ ਉਹਦੇ ਵੀ ਕੁਝ ਨਹੀਂ ਪੈਂਦਾ। ਆਮ ਤੌਰ ਤੇ ਮਹਾਂਪੁਰਸ਼ ਪੁਰਾਤਨਿਕ ਸਾਖੀ ਸੁਣਾਉਂਦੇ ਹੁੰਦੇ ਸਨ ਕਿ ਇੱਕ ਸੱਜਣ ਕਿਸੇ ਮਹਾਤਮਾ ਦੀ ਸੇਵਾ ਵਿੱਚ ਗਏ ਸਨ, ਅੰਦਰੋਂ ਤ੍ਰਿਸ਼ਨਾਲੂ ਸੀ। ਉਹਨੇ ਜਾ ਕੇ ਰੋਜ਼ ਸੇਵਾ ਕਰਨੀ। ਮਹਾਤਮਾ ਜੀ ਨੇ ਇੱਕ ਦਿਨ ਤਰੁੱਠੇ, ਕਹਿਣ ਲੱਗੇ 10 ਦਿਨ ਚਾਹੀਦਾ ਸੀ। ਆਪ ਜੀ ਨੇ ਉਸ ਕਦਾ ਸੁਣੀ ਹੋਈ, ਮੈਂ ਸਿਰਫ ਸੰਖੇਪ ਹੀ ਦਰਜ ਕਰਨੀ। ਕਹਿਣ ਲੱਗਾ ਮਹਾਰਾਜ ਮਾਇਆ ਦੀ ਬੜੀ ਥੋੜੀ। ਉਹਨਾਂ ਕਿਹਾ ਵੀ ਜੇ ਮਾਇਆ ਦੀ ਥੋੜੇ ਤੇ ਪੂਰੀ ਹੋ ਸਕਦੀ ਤਾਂ ਨਾ ਮਹਾਰਾਜ ਕਿਵੇਂ? ਉਹ ਕਹਿੰਦੇ ਉਹਨਾਂ ਮਹਾਂਪੁਰਸ਼ਾਂ ਨੇ 4 ਮੋਮਬੱਤੀਆਂ ਦਿੱਤੀਆਂ ਸਨ ਤੇ ਨਾਲ ਇੱਕ ਗੱਲ ਕਹੀ ਵੀ ਰਾਤ ਨੂੰ ਇੱਕ ਇੱਕ ਮੋਮਬੱਤੀ ਬਾਲੀ। ਪਹਿਲੀ ਮੋਮਬੱਤੀ ਲੈ ਕੇ ਤੂੰ ਪੂਰਬ ਵੱਲ ਗਏ ਤੇ ਜਿੱਥੇ ਮੋਮਬੱਤੀ ਬੁੱਝ ਜਾਏ ਉੱਥੇ ਜ਼ਮੀਨ ਪੱਤੀ ਤੈਨੂੰ ਖਜ਼ਾਨਾ ਮਿਲੇਗਾ। ਜੇ ਤੇਰਾ ਅੰਦਰ ਉਹਦੇ ਨਾਲ ਨਾ ਰੱਜਿਆ ਤਾਂ ਫਿਰ ਦੂਜੀ ਬਾਲ ਲਈ, ਜਿੱਥੇ ਉਹ ਬੁੱਝੇ ਉੱਥੇ ਧਰਤੀ ਪੱਤੀ, ਜੇ ਦੂਜੀ ਨਾਲ ਵੀ ਤ੍ਰਿਪਤ ਨਾ ਹੋਵੇ ਤੇ ਫਿਰ ਤੀਜੀ ਬਾਲ ਲਈ, ਤੇ ਜੇ ਉੱਥੇ ਵੀ ਤ੍ਰਿਪਤ ਨਾ ਹੋਇਓ ਤੇ ਫਿਰ ਚੌਥੀ ਬਾਲੀ ਨਾ, ਜੇ ਚੌਥੀ ਬਾਲ ਲਈ ਤੇ ਦੁੱਖਾਂ ਦਾ ਜਨਮ ਹੋ ਜਾਏਗਾ। ਉਹ ਕਹਿੰਦੇ ਪਹਿਲੀ ਰਾਤ ਉਹਨੇ ਮੋਮਬੱਤੀ ਬਾਲੀ, ਜਦੋਂ ਬੁੱਝੀ ਉੱਥੇ ਜ਼ਮੀਨ ਪੱਤੀ, ਤੇ ਕਈ ਸੱਜਣ ਕਹਿੰਦੇ ਨੇ ਉੱਥੇ ਤਾਂਬਾ ਲੱਭਿਆ। ਵੈਸੇ ਅਰਥ ਵੱਖਰੇ ਵੱਖਰੇ ਵਰਤੇ ਨੇ, ਮਿਲਿਆ ਉਹਨੂੰ ਖਜ਼ਾਨਾ ਜ਼ਰੂਰ। ਤੇ ਮਨ ਨੇ ਕਿਹਾ ਮਨਾ ਅੱਜ ਇਹ ਮਿਲਿਆ, ਕੱਲ ਨੂੰ ਤੂੰ ਹੋਰ ਦੂਜੇ ਪਾਸੇ ਜਾਏਗਾ, ਪਤਾ ਨੀ ਕਿੰਨਾ ਕੋਈ ਕੀਮਤੀ ਖਜ਼ਾਨਾ ਹੋ ਜਾਏ। ਉੱਥੇ ਮਿੱਟੀ ਪਾ ਦਿੱਤੀ ਵੀ ਇੱਥੇ ਤੇ ਮੈਨੂੰ ਪਤਾ ਲੱਗ ਹੀ ਗਿਆ, ਹੁਣ ਮੈਂ ਆਪੇ ਆਪ ਪਾਤੀ ਲੈਣਾ। ਹੁਣ ਜਿਹੜੀ ਦੂਜੀ ਥਾਂ ਉਹ ਦੇਖਾਂ ਉੱਥੇ ਕੀ, ਦੂਜੀ ਰਾਤ ਗਿਆ ਮਤ ਬੱਤੀ ਬੁੱਝੀ, ਕਹਿੰਦੇ ਉੱਥੇ ਚਾਂਦੀ ਮਿਲ ਗਈ। ਕ੍ਰਿਸ਼ਨਾ ਨੂੰ ਮਨ ਨੇ ਮਿੱਟੀ ਪਾ ਦਿੱਤੀ, ਕਹਿੰਦਾ ਚਲੋ ਇਹ ਵੀ ਕੰਮ ਨਿਬੜਿਆ, ਦੋ ਥਾਵਾਂ ਦਾ ਪਤਾ ਲੱਗ ਗਿਆ। ਉਹਨੇ ਤੀਜੀ ਰਾਤ ਫਿਰ ਮੋਮਬੱਤੀ ਬਾਲੀ, ਜਿੱਥੇ ਬੁੱਝੀ ਉੱਥੇ ਕਿਧਰੇ ਸੋਨਾ ਮਿਲ ਗਿਆ। ਹੁਣ ਨਾਲ ਇੱਕ ਗੱਲ ਚੇਤੇ ਆਈ ਵੀ ਚੌਥੀ ਨਾ ਬਾਲੀ। ਮਨ ਨੇ ਕਿਹਾ ਵੀ ਉਹ ਰਿਸ਼ੀ ਨੇ, ਉਹ ਸੰਤ ਨੇ ਨਾ, ਚੌਥਾ ਖਜ਼ਾਨਾ ਆਪਣੇ ਵਾਸਤੇ ਰੱਖਿਆ ਹੋਣਾ, ਜਿਹੜਾ ਮੈਨੂੰ ਕਿਹਾ ਵੀ ਤੂੰ ਉੱਥੇ ਨਾ ਜਾਈ। ਕਿਉਂਕਿ ਕਈ ਵਾਰੀ ਬੰਦੇ ਦਾ ਕੋਈ ਭਲਾ ਕਰੇ ਤੇ ਭਲਾ ਕਰਦਿਆਂ ਵੀ ਕਹਿੰਦਾ ਵੀ ਇਹਨੇ ਮੈਨੂੰ ਕਿਉਂ ਕਿਹਾ, ਹੋ ਸਕਦਾ ਇਹਦੇ ਵਿੱਚ ਮੈਨੂੰ ਲਾਭ ਹੋਵੇ। ਅਸੀਂ ਨਿੱਕੀ ਨਿੱਕੀ ਗੱਲ ਦਾ ਜਦੋਂ ਚੀਰ ਪਾੜ ਕਰਨੇ। ਉਹਨੇ ਜੀ ਤਿੰਨਾਂ ਥਾਵਾਂ ਤੇ ਮਿੱਟੀ ਪਾ ਕੇ ਢੱਕ ਦਿੱਤਾ ਵੀ ਐਸਾ ਐਸਾ ਕੱਢ ਕੇ ਛਕਾਂਗੇ, ਪਰ ਚੌਥੀ ਜ਼ਰੂਰ ਦੇਖਣੀ। ਜਦੋਂ ਚੌਥੀ ਮੋਮਬੱਤੀ ਲੈ ਕੇ ਗਿਆ, ਚੌਥੀ ਮੋਮਬੱਤੀ ਬੁੱਝੀ, ਜ਼ਮੀਨ ਇਹਨੇ ਪੱਟੀ ਤੇ ਥੱਲੇ ਇੱਕ ਨਿੱਕੀ ਜੀ ਗੁਫਾ ਨਿਕਲੀ, ਦਰਵਾਜ਼ਾ ਮੈਂ ਮਿਲਿਆ। ਦਰਵਾਜ਼ੇ ਨੂੰ ਖੋਲ ਕੇ ਅੰਦਰ ਗਿਆ, ਬਾਹਰੋਂ ਬੰਦ ਸੀ ਦਰਵਾਜ਼ਾ। ਇਹਨੇ ਕਿਹਾ ਵੀ ਜਿਹੜਾ ਦਰਵਾਜ਼ਾ ਬਾਹਰੋਂ ਬੰਦ ਇਹਦਾ ਮਤਲਬ ਅੰਦਰ ਖਜ਼ਾਨਾ ਬਣਿਆ। ਉਹਨੇ ਜਦੋਂ ਬਾਹਰੋਂ ਕੁੰਡੀ ਲਾ ਕੇ ਅੰਦਰ ਗਿਆ, ਇੱਕ ਬੰਦਾ ਚੱਕੀ ਪਿਆ ਪੀਂਦਾ। ਉਹ ਚੱਕੀ ਪੀਂਦੇ ਨੂੰ ਦੇਖ ਕੇ ਕਹਿੰਦਾ ਵੀ ਤੂੰ ਕਿੱਥੇ, ਵੀ ਇਹ ਤੂੰ ਕਰਨਾ ਕਿ ਪਿਆ ਚੱਕੀ ਪੀਣਾ ਪਿਆ, ਖਜ਼ਾਨਾ ਕੋਈ ਹੈ ਮੈਨੂੰ ਦੱਸ। ਉਹ ਚੱਕੀ ਪੀਣ ਵਾਲੇ ਨੇ ਕਿਹਾ, ਕਹਿੰਦਾ ਆ ਚੱਕੀ ਦਾ ਡੰਡਾ ਤੂੰ ਪਕੜ, ਹੱਥਾਂ ਤੂੰ ਪਕੜ ਕੇ ਮੈਂ ਤੈਨੂੰ ਦੱਸਣਾ ਖਜ਼ਾਨਾ ਕਿੱਥੇ ਹੈ। ਉਹਨੇ ਕੀ ਕੀਤਾ ਜੀ, ਚੱਕੀ ਦਾ ਹੱਥਾਂ ਜਦੋਂ ਪਕੜਾਇਆ, ਧਿਆਨ ਦਿਆ ਵੀ ਮੈਂ ਕਿਵੇਂ ਜਿੰਨੇ ਸਾਹੀ ਬੜਾਈ ਬੜੇ ਸ਼ਰੇ ਦੀ ਗੱਲ ਆਈ। ਉਹਨੇ ਚੱਕੀ ਦਾ ਹੱਥਾਂ ਪਕੜਾ ਕੇ ਉੱਪਰ ਵਾਲੇ ਕੁੜ ਦਾ ਡੰਡਾ ਪਕੜਾ ਦਿੱਤਾ, ਤੇ ਜਦੋਂ ਉਹਨੇ ਡੰਡਾ ਪਕੜਿਆ ਨਾ, ਮੋਮਬੱਤੀਆਂ ਜਗਾਉਣ ਵਾਲੇ ਨੇ ਹੱਥ ਕੇ ਇੰਨਾ ਕੁ ਜੁੜ ਗਿਆ ਕਿ ਚੱਕੀ ਦਾ ਡੰਡਾ ਛੁੱਟੇ ਹੀ ਨਾ। ਉਹ ਤੁਰ ਲੱਗਿਆ, ਕਹਿੰਦਾ ਵੀ ਤੈਨੂੰ ਮੋਮਬੱਤੀਆਂ ਮਿਲੀਆਂ ਸਨ? ਕਹਿੰਦਾ ਹਾਂ। ਕਹਿੰਦਾ ਮੈਨੂੰ ਵੀ ਮਿਲੀਆਂ ਸਨ। ਉਹ ਪਹਿਲਾਂ ਦੱਸਦਾ, ਕਹਿੰਦਾ ਮੈਨੂੰ ਵੀ ਸਬਰ ਨਹੀਂ ਸੀ ਆਇਆ ਤਿੰਨਾਂ ਤੇ, ਚੌਥੀ ਮੈਂ ਨੀ ਬਾਲ ਬੈਠਾ, ਤੇ ਮੇਰੇ ਤੋਂ ਪਹਿਲਾਂ ਇੱਥੇ ਇੱਕ ਹੋਰ ਬੈਠਾ ਸੀ ਚੱਕੀ ਪੀਂਦਾ ਕ੍ਰਿਸ਼ਨਾਲੂ, ਕਹਿੰਦਾ ਮੈਨੂੰ ਉਹ ਪਕੜਾ ਕੇ ਗਿਆ ਸੀ, ਮੈਂ ਤੈਨੂੰ ਪਕੜਾ ਕੇ ਗਿਆ, ਤੇਰੇ ਤੋਂ ਵੱਧ ਕੋਈ ਕ੍ਰਿਸ਼ਨਾਲੂ ਆਵੇਗਾ ਤੇ ਤੇਰਾ ਬੂਹਾ ਖੁੱਲੇਗਾ, ਨਹੀਂ ਤੇ ਪੀਂਦਾ ਰਹੋ ਚਿੱਕੀ ਸਵੇਰ ਤੋਂ ਸ਼ਾਮ ਤੱਕ। ਹਕੀਕਤ ਇਹ ਜੇ ਬੰਦੇ ਦੀ ਅਵਸਥਾ ਇਹ ਹੈ, ਜੋ ਰੱਬ ਨੇ ਦਿੱਤਾ ਉਹਦੇ ਤੇ ਕੋਈ ਸੰਤੁਸ਼ਟੀ ਨਹੀਂ, ਜੋ ਨਹੀਂ ਦਿੱਤਾ ਉਹਦੇ ਵਾਸਤੇ ਤਰਲੇ ਵੀ ਲੈਂਦਾ, ਉਹਦੇ ਵਾਸਤੇ ਰੱਬ ਨੂੰ ਗਾਲਾਂ ਵੀ ਕੱਢਦਾ। ਸੱਚ ਜਾਣੋ ਫਿਰ ਹੱਥਾਂ ਇਹੋ ਜਿਹਾ ਪੜਿਆ ਕ੍ਰਿਸ਼ਨਾ ਦਾ ਕਿ ਸਾਰੀ ਜ਼ਿੰਦਗੀ ਪੀ ਜਾਂਦਾ, ਇਹ ਹੱਥਾਂ ਛੁੱਟਦੇ ਹੀ ਨਹੀਂ, ਅੰਤਲੇ ਸਵਾਸਾਂ ਤੱਕ ਵੀ ਕਹਿੰਦਾ ਕਿ ਚਾਰ ਦਿਨ ਹੋਰ ਕੋਈ ਕੰਮ ਕਰ ਲਾ, ਪੋਤਰਿਆਂ ਵਾਸਤੇ ਪੜਪੋਤਰਿਆਂ ਲਈ ਕੁੱਝ ਨਾ ਕੁੱਝ ਰੱਖ ਜਾਵਾਂ। ਸਿਆਣੇ ਕਹਿੰਦੇ ਨੇ ਚੱਕੀ ਦੇ ਪੁੜ ਨੇ ਤੈਨੂੰ ਛੱਡਣਾ ਪੂਰਾ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕ੍ਰਿਸ਼ਨ ਕੀ ਗੱਭਰੂ ਕੀ ਜਵਾਨ ਕੀ ਬੁੱਢਾ, ਮਨਮੁਖ ਬੰਦੇ ਅੰਦਰ ਕ੍ਰਿਸ਼ਨ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤੇ ਨੇ, ਕਹਿੰਦੇ ਨੇ ਕੱਲੀ ਕ੍ਰਿਸ਼ਨਾ ਮਾਇਆ ਦੀ ਨਹੀਂ, ਬੰਦੇ ਦੇ ਅੰਗਾਂ ਨੂੰ ਵੀ ਕ੍ਰਿਸ਼ਨਾ ਲੱਗੀ ਹੈ। ਤੇ ਦੇਖੋ ਜਦੋਂ ਅਸੀਂ ਸ਼ਬਦ ਦੀ ਗੱਲ ਕਰੀਏ, ਜਦੋਂ ਕ੍ਰਿਸ਼ਨਾ ਸ਼ਬਦ ਹੁੰਦਾ ਹੈ, ਅਸੀਂ ਫਟਾਫਟ ਅਰਥ ਕਰ ਦਿੰਦੇ ਹਾਂ ਰੁਪਈਏ ਦੇ। ਖਿਮਾ ਕਰਿਓ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਅੱਖੀ ਦੇਖ ਨ ਰੱਜੀ ਰੱਜੀਆਂ ਪੋ ਰੰਗ ਤਮਾਸ਼ੇ, ਕਿ ਅੱਖਾਂ ਦੀ ਕ੍ਰਿਸ਼ਨਾ ਨੇ ਇੰਨਾ ਕੁਝ ਅੱਖਾਂ ਨੇ ਦੇਖਿਆ ਪਰ ਇਹ ਝੱਲੀਆਂ ਅਜੇ ਤੱਕ ਤ੍ਰਿਪਤ ਨਹੀਂ ਹੋਈਆਂ। ਅੱਖਾਂ ਦੀ ਜੋਤ ਬੰਦ ਹੋ ਗਈ, ਬੰਦਾ ਫਿਰ ਵੀ ਕਹਿੰਦਾ ਮੈਨੂੰ ਅੱਖਾਂ ਮਿਲ ਜਾਣ, ਮੈਂ ਦੁਨੀਆਂ ਦਾ ਰਸ ਦੇਖ ਲਵਾਂ। ਕਿ ਕ੍ਰਿਸ਼ਨਾ ਨੇ ਅੱਖੀ ਦੇਖ ਨਾ ਰੱਜੀਆਂ ਪੋ ਰੰਗ ਤਮਾਸ਼ੇ, ਪੁਸਤਕ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ, ਕੰਨਾਂ ਨੇ ਉਸਤਕ ਵੀ ਸੁਣੀ ਨਿੰਦਿਆ ਵੀ ਸੁਣੀ, ਇਨ ਰੋਣਾ ਵੀ ਸੁਣਿਆ ਹੱਸਾ ਵੀ ਸੁਣਿਆ, ਇੰਨਾ ਕੁਛ ਸੁਣਨ ਦੇ ਬਾਵਜੂਦ ਕੰਨਾਂ ਦੀ ਕ੍ਰਿਸ਼ਨਾ ਕਿਹੜੀ ਮਿਟ ਗਈ। ਸ਼ਬਦ ਵਰਤੇ ਗਏ ਅੱਖੀ ਦੇਖ ਨਾ ਰੱਜੀਆਂ ਕੋ ਰੰਗ ਤਮਾਸ਼ੇ, ਪੁਸਤਕ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ, ਸਾਧੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਲੱਕ ਨਾ ਰੱਜਿਆ ਵਾਤ ਲੈ ਦੁਰਗੰਧ ਸਵਾਸੇ, ਪਿਆਰਿਓ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਕੋਈ ਬੰਦਾ ਸੌ ਸਾਲ ਭੋਗ ਕੇ ਕਹਿੰਦਾ ਵੀ ਹੁਣ ਮੈਂ ਚਲਾ ਜਾਵਾਂ, ਉਮਰ ਭੋਗ ਕੇ ਵੀ ਕਹਿੰਦਾ ਚਾਰ ਦਿਨ ਹੁਣ ਮਿਲ ਜਾ। ਹੁਣ ਇਹ ਕ੍ਰਿਸ਼ਨਾ ਕਿਵੇਂ ਮਿਟੇ? ਅੰਦਰ ਦੀ ਕ੍ਰਿਸ਼ਨਾ, ਅੰਗਾਂ ਦੀ ਕ੍ਰਿਸ਼ਨਾ, ਤੇ ਮੇਰੇ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਸ਼ਲੋਕ ਕਿਹਾ, ਜੇ ਕਿਸੇ ਸ਼ਲੋਕ ਸਾਡੇ ਅੰਦਰ ਵਸ ਗਿਆ, ਕਹਿੰਦੇ ਨੇ ਆਖਣ ਆਖ ਨਾ ਰੱਜਿਆ, ਇੱਥੇ ਆਖਣ ਦਾ ਅਰਥ ਦਾ ਬੋਲਣਾ ਜ਼ਬਾਨ ਮੂੰਹ ਆਖ ਆਖ ਕੇ ਨੀ ਰੱਜਿਆ, ਸੁਣਨ ਨਾ ਰੱਜੇ ਕੰਨ, ਕੰਨ ਸੁਣ ਸੁਣ ਕੇ ਨੀ ਰੱਜਿਆ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜਿਆ, ਗੁਰ ਗਾ ਕੇ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੈ, ਕੱਲੀ ਭੁੱਖ ਨਾ ਜਾਏ, ਜੇ ਤ੍ਰਿਸ਼ਨਾ ਮਾਰਦੀ ਆ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਗਏ, ਗੁਣੀ ਸਮਾਏ ਤੇ ਗੁਣੀ ਪਰਮਾਤਮਾ ਦੇ ਗੁਣ ਗਏ ਤੇ ਅੰਦਰੋਂ ਤ੍ਰਿਸ਼ਨਾ ਮਰੇ। ਦਾਤਾਰ ਜੀ ਨੇ ਦਰਸ਼ਨ ਕੀਤੇ ਨੇ, ਕਹਿਣ ਲੱਗੇ ਤ੍ਰਿਸ਼ਨਾ ਬੁੱਝੈ ਹਰਕਾ ਨਾਮ, ਜੇ ਕਹੀਏ ਵੀ ਦੌਲਤ ਨਾਲ ਬੁੱਝ ਜਾਏਗੀ, ਭੋਗਾਂ ਨੂੰ ਭੋਗ ਭੋਗ ਕੇ ਬੁੱਝੇਗੀ। ਤੇ ਸਿਆਣਿਆਂ ਨੇ ਬਾਣੀ ਵਿੱਚ ਹਜ਼ੂਰ ਨੇ ਕਿਹਾ, ਕਹਿੰਦੇ ਬਲਦੀ ਅੱਗ ਨੂੰ ਕਹੀਏ ਕਿ ਅੱਗ ਨੂੰ ਰਝਾ ਲੈਣਾ, ਕਦੀ ਅੱਗ ਰੱਖਦੀ ਬਾਲੀ ਜੋ ਖਾਸ। ਹੁਣ ਇੱਕ ਇਹਦੀ ਥਿਊਰੀ ਚੱਲੀ ਹੈ ਨਾ ਪਿੱਛੇ ਜਿਹਾ, ਬੜੇ ਲੋਕ ਇਹਨੂੰ ਅਪਣਾਉਂਦੇ ਨੇ, ਲਓ ਜੀ ਤੁਸੀਂ ਭੋਗ ਭੋਗੀ ਜੋ ਭੋਗੀ ਜੋ ਇੱਕ ਦਿਨ ਰੱਖ ਦੋਗੇ। ਗੁਰੂ ਸਾਹਿਬ ਕਹਿੰਦੇ ਬਿਲਕੁਲ ਅੱਗ ਬਲਦੀ ਹੋਵੇ, ਉਹਦੇ ਉੱਤੇ ਲੱਕੜਾਂ ਦਾ ਢੇਰ ਲਾ ਕੇ ਕਹੀਏ ਵੀ ਅੱਗ ਰੱਜ ਕੇ, ਕਹਿ ਦੇ ਕਿ ਮੈਨੂੰ ਬੰਦ ਕਰ ਦਿਓ, ਮੈਂ ਕਈ ਮਹੀਨਿਆਂ ਤੋਂ ਜਾਂਦੀ ਪਈ ਆ ਆ ਘਰਾਂ ਵਿੱਚ, ਤੁਸੀਂ ਆ ਗੁਰਦੁਆਰੇ ਵੇਖੇ ਨਾ ਚੁੱਲ੍ਹੇ, ਨਿੱਕੀ ਜੀ ਅੱਗ ਦੀ ਲਾਤ ਚੁੱਲ੍ਹਿਆਂ ਵਿੱਚ 24 ਘੰਟੇ ਬਲਦੀ ਤੇ ਕਈ ਸਾਲਾਂ ਤੋਂ ਗਲੀ ਜਾਂਦੀ। ਕਦੀ ਚੁੱਲ੍ਹੇ ਨੇ ਕਿਹਾ ਵੀ ਅੱਜ ਤੁਸੀਂ ਐਤਵਾਰ ਆਰਾਮ ਕੀਤਾ ਤੇ ਮੈਨੂੰ ਵੀ ਕਰਨ ਦਿਓ, ਅੱਜ ਮੈਂ ਨੀ ਬਲਣਾ। ਜਿਤਨੀ ਮਰਜ਼ੀ ਲੱਕੜਾਂ ਪਾਈ ਜੋ ਅੱਗ ਰੱਬ ਰੱਬ ਦੀ ਦੁਹਾਈ ਜੇ ਕਦੀ ਨਹੀਂ ਜੇ ਬੁੱਝਦੀ। ਕਹਿੰਦੇ ਜੇ ਬੁੱਝਣਾ ਨਾ ਅੰਦਰ ਦੀ ਕ੍ਰਿਸ਼ਨਾ ਨੇ ਤੇਰੇ ਨਾਮ ਨਾਲ ਬੁੱਝਣਾ। ਸਾਹਿਬ ਨੇ ਬਚਨ ਕੀਤੇ ਨੇ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਦੇਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਦਨ ਨਹੀਂ ਧਰਾਪੈ, ਬਿਨਾਂ ਕਹਾਂ ਅਗਾਈ। ਜਿਵੇਂ ਅੱਗ ਲੱਕੜਾਂ ਨਾਲ ਕਦੀ ਨੀ ਰੱਜਦੀ, ਉਹ ਗੁਰੂ ਕੇ ਸਿੱਖਾ ਜੇ ਅੰਦਰ ਨੂੰ ਸੰਤੋਖ ਰੱਖੇਗਾ ਨਾ ਤੇ ਵਾਹਿਗੁਰੂ ਮੇਰਾ ਵੀ ਬੜੀਆਂ ਕਰਦਾ। ਜਿੰਨਾ ਬੰਦਾ ਰੁਪਈਏ ਪਿੱਛੇ ਭੱਜਦਾ, ਇਹ ਮੈਨੂੰ ਖਿਮਾ ਕਰਿਓ ਵੀ ਕਿਤੇ ਸਵਾ ਜੀ ਰੁਪਈਆਂ ਦੇ ਸਵਾ ਲਾਇਆ ਭਾਈ ਸਾਹਿਬ ਨੇ, ਮੈਂ ਆਪਣੀ ਗੱਲ ਵੀ ਕਰਨਾ। ਆਪਾਂ ਸਾਰੇ ਜਿਤਨੇ ਚਾਹੇ ਗ੍ਰੰਥੀ ਚਾਹੇ ਰਾਗੀ ਭਾਈ ਚਾਹੇ ਕੀਰਤਨੀਆਂ, ਜਿਤਨਾ ਅੰਦਰੋਂ ਕਲਪਾਂਗੇ ਉਹਨਾਂ ਪੱਲੇ ਕੁਛ ਨੀ ਪੈਣਾ। ਜਿੰਨਾ ਗੁਰੂ ਤੇ ਭਰੋਸਾ ਕਰਕੇ ਬਹਿ ਜਾਂਗੇ ਤੇ ਕਮੀ ਕਿਸੇ ਚੀਜ਼ ਦੀ ਰਹਿ ਨਹੀਂ। ਸੰਤੋਖ ਤੋਂ ਵੱਡਾ ਕਿਹੜਾ ਧੰਨ ਹੈ। ਤੇ ਸਾਰੇ ਲੋਕਾਂ ਨੇ ਕਹਿ ਸਨ, ਕਹਿਣ ਲੱਗੇ ਗਊਆਂ ਵੀ ਧੰਨ ਨੇ, ਗੋ ਧੰਨ, ਗੱਜ ਧੰਨ, ਬਾਗ ਧੰਨ, ਇਹ ਸਾਰੀ ਦੌਲਤ ਹੈ, ਪਰ ਇਹਨਾਂ ਕਦੀ ਕੋਈ ਰੱਖਿਆ। ਇਹ ਗੱਲ ਕਹਿੰਦੇ ਸਨ ਕਿ ਜਬ ਆਵੇ ਸੰਤੋਖ ਧਨ, ਸਭ ਧਨ ਦੁਰੀ ਸਮਾਨ। ਜਿੱਦਣ ਸੰਤੋਖ ਆ ਜਾਏ ਨਾ, ਬਾਬਾ ਫਰੀਦ ਸਾਹਿਬ ਨੇ ਤੇ ਸ਼ਬਦ ਹੀ ਬੜਾ ਸੋਹਣਾ ਵਰਤਿਆ, ਉਹ ਕਹਿੰਦੇ ਨੇ ਕਦੀ ਦਰਿਆਵਾਂ ਵੱਲ ਤੱਕੋ ਤੇ ਕਦੀ ਛੱਪੜਾਂ ਵੱਲ ਤੱਕੋ, ਜ਼ਮੀਨ ਅਸਮਾਨ ਦਾ ਫਰਕ ਹੈ। ਕਹਿੰਦੇ ਨੇ ਜੇ ਤੂੰ ਸੰਤੋਖ ਰੱਖ ਕੇ ਜ਼ਿੰਦਗੀ ਜੀਵੇਗਾ ਤੇ ਰੱਬ ਤੈਨੂੰ ਇੱਕ ਦਰਿਆ ਦੀ ਤਰ੍ਹਾਂ ਬਣਾ ਦੇਗਾ। ਤੇ ਜਿਹੜੇ ਦਰਿਆ ਬਣ ਕੇ ਚੱਲਦੇ ਨੇ, ਇੱਕ ਦਿਨ ਸਮੁੰਦਰ ਵਿੱਚ ਜਾ ਪੈਂਦੇ ਨੇ, ਤੇ ਜੇ ਕ੍ਰਿਸ਼ਨਾਲੂ ਬਣ ਕੇ ਰਹੇਗਾ ਤੇ ਇੱਕ ਟੁੱਟ ਕੇ ਨਿੱਕਾ ਜਿਹਾ ਥੱਪੜ ਨਾਲਾ ਬਣ ਜਾਏਗਾ ਤੇ ਇੱਕ ਦਿਨ ਆਪਣੇ ਆਪ ਹੀ ਸੁੱਕ ਜਾਏਗਾ। ਸਾਹਿਬ ਸ਼ਬਦ ਵਰਤੇ ਨੇ ਸਬਰ, ਇਹੋ ਸਵਾਓ ਜੇ ਤੂੰ ਬੰਦਾ, ਜੇ ਤੂੰ ਬੰਦਾ ਦ੍ਰਿੜ ਕਰੇ, ਜੇ ਤੂੰ ਸੰਤੋਖ ਨੂੰ ਸਬਰ ਨੂੰ ਦ੍ਰਿੜ ਕਰ ਲੈ, ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਖੀਵੈ ਦਰਿਆਓ ਟੁੱਟ ਨਾ ਖੀਵੈ ਸਵਾਹ, ਵੱਧ ਕੇ ਦਰਿਆ ਦੀ ਤਰ੍ਹਾਂ ਕਿਧਰ ਸਮੁੰਦਰ ਦਾ ਰੂਪ ਹੋ ਜਾਏਗਾ ਉਹ ਸੱਜਣਾ, ਤੇ ਜੇ ਤ੍ਰਿਸ਼ਨਾ ਕਰਦਾ ਰਿਹਾ ਤੇ ਛੱਪੜ ਰਹਿ ਜਾਂਦਾ। ਇੱਕ ਦੋ ਬੇਨਤੀਆਂ ਕਰਕੇ ਸੰਪੂਰਨਤਾ ਵੱਲ ਚੱਲੀਏ। ਭਾਈ ਗੁਰਦਾਸ ਹੋਣਾ ਨੇ ਇੱਕ ਸ਼ਬਦ ਕਿਹਾ, ਕਈ ਵਾਰੀ ਉਹ ਉਦਾਹਰਣ ਦਿੱਤੀ ਹੈ। ਭਾਈ ਗੁਰਦਾਸ ਕਹਿੰਦੇ ਨੇ ਜੋ ਪਰਮਾਤਮਾ ਨੇ ਦਿੱਤਾ ਸਿਦਕ ਨਾਲ ਛਕੀ ਜਾ, ਦੇਖ ਜੇ ਤੂੰ ਤ੍ਰਿਸ਼ਨਾ ਦਾ ਮਾਰਿਆ ਕੁਝ ਕਹੇਂਗਾ ਤੇਰੇ ਪੱਲੇ ਕੁਛ ਨੀ ਪੈਣਾ, ਜੋ ਤੂੰ ਇਕੱਠਾ ਕਰਨਾ ਤੇ ਪਾਪ ਕਰ ਕਰਕੇ ਇਹ ਤੂੰ ਵੇਖੇਗਾ ਗੁਵੇ ਚ ਖਲੋ ਕੇ, ਤੇਰੇ ਪੱਲੇ ਕੁਛ ਨੀ ਪਾਉਣਾ, ਤੇਰੇ ਪੁੱਤਰ ਪੋਤਰੇ ਗੁਲਛਰੇ ਉਡਾਣਗੇ। ਉਹਨਾਂ ਨੇ ਤਿੰਨ ਚਾਰ ਉਦਾਹਰਨਾਂ ਦਿੱਤੀਆਂ ਸਨ। ਭਾਈ ਸਾਹਿਬ ਕਹਿੰਦੇ ਸਨ ਸ਼ਹਿਦ ਦੀ ਮੱਖੀ ਵਿਚਾਰੀ ਮਰ ਜਾਂਦੀ ਹੈ ਫੁੱਲ ਤੇ ਬਹਿ ਬਹਿ ਕੇ, ਇੱਕ ਇੱਕ ਫੁੱਲ ਤੇ ਮਕਰਾਂ ਵੀ ਪੂਛਦੇ ਹਨ, ਪਰ ਜਿੱਦਣ ਸ਼ਹਿਦ ਭਰਦਾ ਨਾ ਮਿੱਠਾ ਹੁੰਦਾ, ਉਦਣ ਉਹਨਾਂ ਨੂੰ ਧੂ ਨਾ ਲਾ ਕੇ ਇੱਕ ਪਾਸੇ ਚਾ ਕਰਦੇ ਨੇ ਤੇ ਸ਼ਹਿਦ ਨਿਚੋੜ ਕੇ ਕੋਈ ਹੋਰ ਲੈ ਜਾਂਦਾ। ਕੱਠਾ ਮੱਖੀ ਨੇ ਕੀਤਾ ਤੇ ਖਾ ਕੋਈ ਹੋਰ ਗਿਆ। ਭਾਈ ਸਾਹਿਬ ਕਹਿੰਦੇ ਕਦੀ ਦੇਖੋ ਚੂਹਾ ਵਿਚਾਰਾ ਸਾਰੀ ਜ਼ਿੰਦਗੀ ਜ਼ਮੀਨ ਪੱਟਦਿਆਂ ਲੰਮੀ ਖੁੱਦ ਬਣਾਉਂਦਾ, ਉਹਨੂੰ ਮਾਰ ਕੇ ਸੱਪ ਗਾਰ ਕਰਦਾ, ਆਪ ਵਿੱਚੋਂ ਦੇ ਬਹਿ ਜਾਂਦਾ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ ਸੀ, ਕਹਿਣ ਲੱਗੇ ਕਿ ਗਾਂ ਸਾਰਾ ਦਿਨ ਘਾਹ ਚੁਣ ਚੁਣ ਕੇ ਦੁੱਧ ਇਕੱਤਰ ਕਰਦੀ ਏ ਤੇ ਵੱਛਾ ਜਦੋਂ ਚੁੰਘਣ ਆਉਂਦਾ ਇੱਕ ਥਣ ਤੇ ਭਰੋਸਾ ਨਹੀਂ ਕਰਦਾ, ਵਾਰ ਵਾਰ ਕਈ ਥਣਾਂ ਨੂੰ ਚਾਰਾਂ ਥਣਾਂ ਨੂੰ ਵਾਰ ਵਾਰ ਮੂੰਹ ਚ ਪਾਉਂਦਾ ਤੇ ਕਹਿਣ ਲੱਗੇ ਆਉਂਦਾ ਕਿ ਜਦੋਂ ਦੁੱਧ ਨਾਲ ਥਣ ਭਰਦੇ ਨੇ ਚੋ ਕੇ ਗਵਾਲਾ ਲੈ ਜਾਂਦਾ ਤੇ ਵੱਛਾ ਵਿਚਾਰਾ ਕੇਵਲ ਇਕੱਠਾ ਕਰਦੇ ਮਰ ਜਾਂਦਾ। ਉੱਥੇ ਉਹਨਾਂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਮਦ ਮਾਫੀ ਸੀਚ ਸੀਚ ਕੇ ਇਕੱਤਰ ਕਰੇ, ਹਰਾ ਮਧੂ ਆਏ ਤਾਂ ਕਹਿ ਮੁੱਖ ਸ਼ਾਰ ਡਾਰ ਕਹਿ, ਜੈਸੇ ਬਖਸ਼ ਖੇਤ ਗਉ ਛਿੰਚਤ ਹੈ ਖੀਰ, ਤੈ ਲੇਤ ਹੈ ਆਹੀਰ ਦੋਏ ਬਛਰੇ ਬਿਗਾਰ ਕਹਿ, ਜੈਸੇ ਧਰ ਖੋਦ ਖੋਦ ਬਿਲ ਸਾਜੈ ਮੂਸਾ, ਪੈਸਤ ਸਰਪ ਧਾਏ ਖਾਏ ਤਾਹੇ ਮਾਰ ਕਹਿ, ਪੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ, ਕਰੋੜਾ ਪਾਪ ਕਰ ਕਰਕੇ ਕ੍ਰਿਸ਼ਨਾ ਨੂੰ ਮਣਾ ਤੇ ਕਰੋੜਾ ਰੁਪਈਏ ਇਕੱਠੇ ਕਰ ਲਏ। ਪੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ, ਤੈਨੂੰ ਅਨਾਹੀ ਨਸੀਬ ਨੀ ਹੋਣੀ, ਅੰਤਕਾਲ ਸਾਧ ਚਲੈ ਦਊ ਘਰ ਚਾਰ ਕਹਿ, ਜਦੋਂ ਮਰਿਆ ਕੋਟੀਆਂ ਨਾਲ ਤੁਰ ਗਈਆਂ, ਮਰਿਆ ਦੌਲਤ ਨਾਲ ਤੁਰ ਗਈ, ਮੇਰੇ ਕਿਰਪਾਲੂ ਜੀ ਕਿੰਨੇ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ, ਗੁਰਮੁਖ ਸ਼ਬਦ ਦੇ ਰੱਤਿਆਂ ਸ਼ੀਤਲ ਹੋਏ ਆਪ ਖਵਾਏ। ਜਿਹੜੇ ਸ਼ਬਦ ਵਿੱਚ ਰੱਤੇ ਨੇ ਗੁਰੂ ਕੇ ਸਨਮੁਖ ਰਹਿਣ ਵਾਲੇ, ਉਹ ਅੰਦਰੋਂ ਸ਼ੀਤਲ ਹੋ ਗਏ, ਤ੍ਰਿਪਤ ਹੋ ਗਏ, ਉਹਨਾਂ ਹਉਮੈ ਨੂੰ ਮਿਟਾ ਦਿੱਤਾ, ਅੰਦਰ ਤ੍ਰਿਪਤ ਸੰਤੋਖਿਆ, ਉਹਨਾਂ ਦੇ ਅੰਦਰ ਤ੍ਰਿਪਤੀ ਆ ਗਈ, ਸੰਤੋਖ ਆ ਗਿਆ, ਫਿਰ ਭੁੱਖ ਨਾ ਲੱਗਿਆ ਆਏ। ਉਹਨਾਂ ਨੂੰ ਵਿਕਾਰਾਂ ਦੀ ਭੁੱਖ, ਉਹਨਾਂ ਨੂੰ ਕ੍ਰਿਸ਼ਨਾ ਦੀ ਭੁੱਖ ਸਤਾਉਂਦੀ ਨਹੀਂ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਫਿਰ ਇਹੋ ਜਿਹਾ ਗੁਰਮੁਖ ਜੋ ਵੀ ਕਰਨ ਮੇਰਾ ਪ੍ਰਮਾਤਮਾ ਉਹਨੂੰ ਪ੍ਰਵਾਨ ਕਰਦਾ, ਮੋੜਦਾ ਨਹੀਂ। ਜੋ ਨਾਮ ਰਹੇ ਲਿਵ ਲਾਏ, ਜਿਨ੍ਹਾਂ ਨੇ ਨਾਮ ਵਿੱਚ ਆਪਣੀ ਲਿਵ ਨੂੰ ਜੋੜਿਆ, ਆਪਣੇ ਅੰਦਰ ਨੂੰ ਜੋੜਿਆ, ਉਹ ਪ੍ਰਵਾਨ ਨੇ। ਅੱਗੇ ਸਰਕਿਤ ਨੇ ਜਿਨ੍ਹਾਂ ਲਿਵ ਜੋੜੀ ਉਹ ਕਹਿੰਦੇ ਨੇ, ਉਹਨਾਂ ਨੂੰ ਪੌੜੀ ਵਿੱਚ ਕਿਹਾ, ਹੋਂ ਬਲਿਹਾਰੀ ਤਿੰਨ ਕਹੋ ਜੋ ਗੁਰਮੁਖ ਸਿੱਖਾ। ਮੈਂ ਉਹਨਾਂ ਸਿੱਖਾਂ ਤੋਂ ਬਲਿਹਾਰ ਜਾਂਦਾ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਨਾਮ ਦੀਆਂ ਦਾਤਾਂ ਲੈਂਦੇ ਨੇ। ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਸਿੱਖਾਂ, ਜਿਹੜੇ ਪ੍ਰਮਾਤਮਾ ਤੇਰਾ ਨਾਮ ਧਿਆਉਂਦੇ ਨੇ, ਮੇਰ ਕਰੀ ਮੈਂ ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਦੇ ਦੀਦਾਰ ਹੋ ਜਾਣ। ਕਿਉਂ ਜੀ, ਦੇਖੋ ਜਿੱਥੇ ਨਾਮ ਜਪਣ ਵਾਲਾ ਬਹਿੰਦਾ ਨਾ, ਉਹਦਾ ਵਾਤਾਵਰਨ ਕੁਦਰਤੀ ਤੌਰ ਤੇ ਟਿਕਾ ਵਾਲਾ ਬਣ ਜਾਂਦਾ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ, ਕਿਉਂ ਜੀ ਉਹਦੇ ਦਰਸ਼ਨ ਕੀਤਿਆਂ ਕੀ ਹੋ ਜਾਂਦਾ। ਵੇਖੋ, ਕਈ ਵਾਰੀ ਰੱਬ ਦੇ ਪਿਆਰੇ ਦੇ ਦਰਸ਼ਨ ਕਰੀਏ ਤੇ ਰੱਬ ਦੇ ਦੀਦਾਰ ਹੁੰਦੇ। ਭਾਈ ਗੁਰਦਾਸ ਉਹਨਾਂ ਨੂੰ ਕਿਸੇ ਪੁੱਛਿਆ ਸੀ ਵੀ ਸਾਰੀ ਬਾਣੀ ਵਿੱਚ ਸਰੀਰ ਸਾਰਿਆਂ ਦੇ ਪੰਜਾਂ ਤੱਤਾਂ ਦੇ ਬਣੇ ਮੰਨੇ ਨੇ, ਇੱਕ ਸੰਤ ਦਾ ਸਰੀਰ ਵੀ ਪੰਜਾਂ ਤੱਤਾਂ ਦਾ, ਚੋਰ ਦਾ ਸਰੀਰ ਵੀ ਪੰਜਾਂ ਤੱਤਾਂ ਦਾ, ਸਾਖਤ ਤੋਂ ਅਸੀਂ ਖਹਿੜਾ ਛਡਾਉਂਦੇ ਹਾਂ ਤੇ ਸੰਤ ਦੇ ਦਰਸ਼ਨ ਕਰਦੇ ਹਾਂ, ਦੋਨਾਂ ਦੇ ਸਰੀਰ ਇੱਕੋ ਜਿਹਾ, ਫਰਕ ਕੀ ਹੈ? ਤੇ ਭਾਈ ਸਾਹਿਬ ਨੇ ਬੜੀ ਸੋਹਣੀ ਐਗਜ਼ਾਮਪਲ ਉੱਤਰ ਦਿੱਤਾ ਸੀ, ਉਦਾਹਰਨ ਦਿੱਤੀ ਸੀ। ਕਹਿੰਦੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ, ਪਰ ਕਦੀ ਧਰਤੀ ਤੋਂ ਮਿੱਟੀ ਤੇ ਸੂਰਜ ਦਾ ਪ੍ਰਤੀਬਿੰਬ ਦਿੱਸਿਆ? ਸੂਰਜ ਦੀਆਂ ਕਿਰਨਾਂ ਪੱਥਰਾਂ ਤੇ ਪੈਂਦੀਆਂ ਨੇ, ਰੁੱਖਾਂ ਤੇ ਪੈਂਦੀਆਂ ਨੇ, ਕਦੀ ਪੱਤਿਆਂ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਪਰਛਾਵਾਂ ਦਿੱਸਿਆ? ਤੇ ਕਹਿੰਦੇ ਸਨ, ਜਦੋਂ ਨਿਰਮਲ ਪਾਣੀ ਤੇ ਸੂਰਜ ਦਿਸਦਾ ਪੈਂਦੀ ਹੈ ਕਿਰਨ, ਤੇ ਪਾਣੀ ਵਿੱਚੋਂ ਸੂਰਜ ਆਪਣੇ ਆਪ ਹੀ ਦਿਸਣ ਲੱਗ ਪੈਂਦਾ। ਕਹਿੰਦੇ ਸੰਤ ਜਿਹਦਾ ਕਿਰਦਾ ਬਿਲਕੁਲ ਨਿਰਮਲ ਪਵਿੱਤਰ ਹੋ ਗਿਆ, ਉਹ ਸੱਜਣਾ ਸੂਰਜ ਤਾਂ ਸਾਰੀ ਧਰਤੀ ਤੇ ਕਿਰਨਾ ਕੱਢਦਾ, ਪਰ ਦਿਸਦਾ ਉੱਥੇ ਹੁੰਦਾ ਜਿੱਥੇ ਨਿਰਮਲ ਪਾਣੀ ਤੇ ਨਿਰਮਲ ਸ਼ੀਸ਼ਾ ਹੋਵੇ। ਹਜ਼ੂਰ ਕਹਿੰਦੇ ਜਦੋਂ ਉਹਨੂੰ ਟੱਕੀਏ ਉਹਦੇ ਵਿੱਚੋਂ ਵੀ ਸੂਰਜ ਦੀ ਝਲਕ ਪੈਂਦੀ ਹੈ, ਤੇ ਆਪ ਹੈਰਾਨ ਹੋਵੋਗੇ। ਉਹਨੀ ਤਪਸ਼, ਮੇਰਾ ਖਿਆਲ ਹੈ ਉੱਤੋਂ ਕਿਰਨ ਡਿੱਗਣ ਵਾਲੀ ਦੀ ਨਹੀਂ, ਜਿੰਨੀ ਤਪਸ਼ ਕਦੀ ਸ਼ੀਸ਼ੇ ਵਿੱਚੋਂ ਸੂਰਜ ਦੀ ਕਿਰਨ ਬਾਹਰ ਨੂੰ ਸੱਟੋ ਤੇ ਜਿੱਥੇ ਪੈਂਦੀ ਇੱਕਦਮ ਅੱਗ ਲਾ ਦਿੰਦੀ। ਇਹਦਾ ਮਤਲਬ ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲਾ, ਉਹਦੇ ਵਿੱਚ ਪਰਮਾਤਮਾ ਦਾ ਪ੍ਰਤੀਬਿੰਬ ਆਪਣਾ ਸਰੂਪ ਟਿਕਿਆ। ਦਾਤਾਰ ਕਹਿੰਦੇ ਨੇ, ਪਿਆਰਿਆ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਸਿੱਖਾਂ ਤੇ ਦਰਸ਼ਨ ਕਰਕੇ ਕਰਾਂ ਕਿ ਸੁਣ ਕੀਰਤਨ, ਉਹਨਾਂ ਕੋਲੋਂ ਤੇਰਾ ਕੀਰਤਨ ਸੁਣਾ। ਹਰ ਗੁਣ ਰਵਾਂਦਰ ਤੁਹਾਡਾ ਯਾਦ ਕਰਨਾ, ਕੀਰਤਨ ਸੁਣ ਕੇ ਨਾਲ ਨਾਲ ਬੰਦਗੀ ਕਰਾਂ, ਹਰ ਗਸ ਮਨ ਲਿਖਾਂ ਮੈਂ ਆਪਣੇ ਮਨ ਉੱਤੇ। ਵਾਹਿਗੁਰੂ ਜੀ ਤੇਰੀ ਸਿਰ ਤੋਂ ਸਲਾਹ ਨੂੰ ਲਿਖਦਿਆਂ ਹਰ ਨਾਮ ਸਲਾਹ ਹੀ ਰੰਗ ਚੋਂ ਰੰਗਦਾਰ ਤੇ ਪਿਆਰ, ਕਹਿੰਦਾ ਪਿਆਰ ਵਿੱਚ ਭਿੱਜ ਕੇ ਫਿਰ ਮੈਂ ਤੇਰੀ ਸਿਫਤ ਕਰਾਂ, ਤੇਰੀ ਬੰਦਗੀ ਕਰਾਂ, ਕਿਉਂਕਿ ਉਹਨੇ ਕਿਰਪਾ ਵਾਲੇ ਦੀ ਸੰਗਤ ਕੀਤੀ ਹੈ ਨਾ। ਤੇ ਜਦੋਂ ਕੋਈ ਕਮਾਈ ਵਾਲੇ ਦੀ ਸੰਗਤ ਕਰਦਾ ਉਸ ਬੰਦੇ ਤੇ ਅਸਰ ਜ਼ਰੂਰ ਹੁੰਦਾ। ਜੇ ਅਸੀਂ ਕਹੀਏ ਕਿ ਹੋ ਨਹੀਂ ਸਕਦਾ, ਜਿਸ ਕਮਰੇ ਵਿੱਚ ਕਈ ਇਹੋ ਜਿਹੀਆਂ ਬਿਮਾਰੀਆਂ ਨੇ ਕਿ ਬੰਦੇ ਦੇ ਕੋਲ ਜਾਏ ਲੱਗ ਜਾਂਦੀ, ਉਹ ਕੀਟਾਣੂ ਵਿੱਚਦੇ ਨੇ। ਆ ਕਈ ਵਾਰੀ ਬੰਦੇ ਨੂੰ ਐਲਰਜੀ ਹੋ ਜਾਏ ਨਾ, ਤੇ ਉਹਦੇ ਨੇੜੇ ਬੈਠਿਆ ਹੱਥ ਵੀ ਉਹਦੇ ਨਾਲ ਮਿਲਾਇਆ ਗਿਆ, ਹੱਥ ਟੱਚ ਕਰਦਿਆਂ ਸਾਰੀ ਦੂਜੇ ਬੰਦੇ ਉੱਤੇ ਅਸਰ ਹੋ ਜਾਂਦਾ। ਤੇ ਜਿਸ ਕਮਰੇ ਵਿੱਚ ਉਹ ਬਹਿੰਦਾ ਨਾ, ਲੋਕੀ ਉਸ ਕਮਰੇ ਵਿੱਚ ਨਹੀਂ ਵੜਦੇ। ਆ ਕਿਰਨੀ ਚੇਂਜ ਕੀਤੀ ਹੋਵੇ ਤੇ ਉਹ ਬੰਦਾ ਇੰਨਾ ਕੁ ਆਪਣੇ ਆਪ ਨੂੰ ਸੁਚੇਤ ਰੱਖਦਾ, ਉਹ ਇੱਥੋਂ ਤੱਕ ਕਿ ਕਈ ਵਾਰੀ ਗੱਲ ਵੀ ਵਿੱਚ ਸ਼ੀਸ਼ਾ ਰੱਖ ਕੇ ਬਾਹਰ ਕਰਦਾ। ਕਿਉਂ ਜੀ? ਉਹਦਾ ਮਤਲਬ ਹੈ ਕਿਤੇ ਇਹਦੇ ਸਵਾਸਾਂ ਵਿੱਚੋਂ ਨਿਕਲੇ ਕੋਈ ਕੀਟਾਣੂ ਮੇਰੇ ਤੇ ਅਸਰ ਨਾ ਕਰ ਜਾਣ। ਜੇ ਬਿਮਾਰੀ ਦੇ ਕੀਟਾਣੂ ਇੰਨੀ ਜਲਦੀ ਬੰਦੇ ਦੀ ਇੱਕ ਇੱਕ ਬਿਮਾਰੀ ਦੂਜੇ ਵਿੱਚ ਜਾ ਸਕਦੀ ਹੈ, ਪਰ ਰੱਬ ਦੀ ਬੰਦਗੀ ਕਰਨ ਵਾਲੇ ਅੰਦਰੋਂ ਨਿਕਲੇ ਕੋਈ ਸਵਾਸ ਦੂਜੇ ਉੱਤੇ ਵੀ ਅਸਰ ਕਰਦੇ ਹੁੰਦੇ, ਉਹਦੇ ਅੰਦਰ ਟਿਕਦਾ। ਹਜ਼ੂਰ ਕਹਿੰਦੇ ਨੇ ਪਿਆਰੇ, ਜਦੋਂ ਉਹਦੇ ਮੈਂ ਸੰਗਤ ਕੀਤੀ ਤੇ ਰੱਬ ਦੀ ਬੰਦਗੀ ਵਾਲੇ ਦੀ, ਉਦੋਂ ਮੇਰੇ ਤੇ ਮਿਹਰ ਹੋਈ, ਕਰ ਨਾਮ ਸਲਾਹੀ ਰੰਗ ਚੋਂ ਸਭ ਕਿਲ ਵਿੱਚ ਕ੍ਰਿਖਾ ਕ੍ਰਿਕ ਦਰਸ ਦਾ ਨਾਸ਼ ਕਰ ਗਿਆ, ਸਾਰੇ ਪਾਪਾਂ ਦਾ ਨਾਸ਼ ਹੋ ਗਿਆ। ਤੇ ਦਾਤਾ ਜੀ ਕਹਿੰਦੇ ਧੰਨ ਧੰਨ ਸੁਹਾਵਾ, ਸੋ ਸਰੀਰ ਥਾਨ ਹੈ, ਉਹ ਸਰੀਰ ਵੀ ਚੰਗਾ, ਉਹ ਥਾਂ ਵੀ ਚੰਗਾ, ਜਿੱਥੇ ਮੇਰਾ ਗੁਰ ਧਰੇ ਵਿਖਾ। ਇੱਥੇ ਵਿਖਾ ਦਾ ਅਰਥ ਕਦਮ ਕਰਾਂਗੇ, ਕਦਮਾਂ ਦਾ ਅਰਥ ਕਰਾਂਗੇ ਚਰਨ, ਕਿਉਂਕਿ ਤੁਰਿਆ ਤਾਂ ਚਰਨਾਂ ਨਾਲ ਵੀ ਕਦਮ ਪੱਤੇ ਜਾਂਦੇ ਨੇ। ਕਹਿੰਦੇ ਉਹ ਸਰੀਰ ਭਾਗਾਂ ਵਾਲਾ, ਜਿੱਥੇ ਮੇਰਾ ਸਤਿਗੁਰੂ ਆਪਣੇ ਪਵਿੱਤਰ ਚਰਨ ਰੱਖ ਦਿੰਦਾ ਹੈ, ਗੁਰੂ ਦੇ ਮੇਰ ਕਰਨ। ਅਸੀਂ ਵੀ ਭਜਨ ਬੰਦਗੀ ਸਿਮਰਨ ਨਾਮ ਦੀ ਟੇਕ ਲੈ ਕੇ ਅੰਦਰੋਂ ਟਿਕ ਸਕੀਏ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਰਾਮ ਕਲੀ ਮਹਿਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਧੀਆਂ, ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ, ਤੇਰਾ ਮਨ ਜਿਨੀ ਵਰਤਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਰੂਪ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੈ, ਸਦਾ ਸਿੰਘ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਦੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਪਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਤੇ ਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਧਰਤ ਪਾਦ, ਧਰਤ ਪਾਦ ਸ਼ਬਦ ਵਾਜੇ ਕਲਾ ਜੀ।